श्री नानक पुरुषोत्तम परम परावर नाथ जुगल चरण मम बंदना धर पर धर कर माथ श्री नानक अंगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिस मह अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन कौ बंदना सिर चरणन पर धार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहेगुरु साहिब जी दोहरा लरत चोगिरदे मोरचे उठन लगे जिस काल ज्वाला बमणी खालसे कस कस तजी उताल लरत चोगिरदे मोरचे
वाहिगुरु जी का खालसा वाहिगुरु जी की फतेह अंतरजामी करुणा निधान गरीब नवाज चौर छत्र तख्त दे मालक धन धन श्री गुरु ग्रंथ साहिब जी महाराज दी पावन पवित्र हजूरी विखे साज रही गुरु की साज निवास जी साध संगत जीओ सत संगत करन दे मिले हुए इस शुभ अवसर विच गुर इतिहास दी कथा श्रवण करिए गुर इतिहास दी चल रही लड़ीवार कथा दे प्रसंग जिवें श्रवण कराए जा रहे सन धन श्री गुरु गोबिंद सिंह महाराज जी ने श्री आनंदपुर साहिब विचों खालसे समेत बाहर कढ़न वास्ते पहाड़ी राजिया ने इकट्ठे हो के फौजां समेत बाई धारत दे राजिया आण के जंग युद्ध कीते आ जदों खालसे ने राती इन्हां दे मोर्चियां विच धावा बोलिया है बहुत सारे इन्हां दे सिपाही मारे हन तां भीम चंद कहलूरिए ने पहाड़ी राजियां नूं वजीरां समेत इकट्ठे करके रसोई विच भोजन छकदिया ताने मेहने मारे को बोल बोल के सुनाए कि केवल खाण वास्ते ही इधर आए हुए हो जिस तों सुन के फिर केसरी चंद बहुत गुस्से विच आया दोबारा इकट्ठिया हो के फिर इन्हां ने सलाह कीतियां ਮੰਡੀ ਦੇ ਰਾਜੇ ਨੇ ਸਤਿਗੁਰਾਂ ਨਾਲ ਸੁਲਾਹ ਕਰਨ ਵਾਸਤੇ ਸਲਾਹ ਦਿੱਤੀ ਆ। ਬਾਕੀ ਦੇ ਹੋਰ ਰਾਜੇ ਕਹਿੰਦੇ ਆ ਕਿ ਆਏ ਕਿਸ ਵਾਸਤੇ ਹਾਂ ਜੇ ਵਾਪਸ ਮੁੜਨਾ ਹੈ। ਕੇਸਰੀ ਚੰਦ ਜਸਵਾਲੀਏ ਨੇ ਸਭਾ ਵਿੱਚ ਪ੍ਰਤਿਗਿਆ ਕੀਤੀ ਕਿ ਕੱਲ੍ਹ ਨੂੰ ਆਪਣਾ ਮਸਤ ਹਾਥੀ ਲੈ ਕੇ ਮੈਂ ਜਾਵਾਂ, ਗੁਰਾਂ ਦਾ ਜੋ ਲੋਹਗੜ੍ਹ ਕਿਲ੍ਹਾ ਹੈ ਉਸ ਦਾ ਦਰਵਾਜ਼ਾ ਭੰਨਾਂ। ਬਾਕੀ ਦੇ ਜੋ ਸਭ ਮੋਰਚਿਆਂ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਇਕੱਠਿਆਂ ਕਰਕੇ ਮੇਰੇ ਨਾਲ ਫੌਜਾਂ ਸਮੇਤ ਇੱਕੋ ਪਾਸਿਓਂ ਦੀ ਹਾਥੀ ਦੇ ਪਿੱਛੇ ਤੋਰਿਆ ਜਾਵੇ। ਇਉਂ ਪ੍ਰਤਿਗਿਆ ਕੀਤੀ ਤਾਂ ਨਾਲ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਆਖੀਆਂ ਕਿ ਕਈ ਤਰ੍ਹਾਂ ਦੇ ਜੋ ਪਾਪ ਹਨ ਉਹ ਮੈਨੂੰ ਲੱਗਣ ਜੇ ਮੈਂ ਲੋਹਗੜ੍ਹ ਦਾ ਕਿਲ੍ਹਾ ਨਾ ਤੋੜ ਸਕਾਂ। ਇਉਂ ਇਹ ਸਲਾਹ ਕਰਕੇ ਵਾਪਸ ਆਪੋ ਆਪਣੀਆਂ ਥਾਵਾਂ 'ਤੇ ਗਏ। ਅਗਲਾ ਦਿਨ ਹੋਣ 'ਤੇ ਆਪਣੀਆਂ ਤਿਆਰੀਆਂ ਜਿਵੇਂ ਇਹਨਾਂ ਨੇ ਕਰਨੀਆਂ ਹੈ, ਰਾਤ ਦੇ ਸਮੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸੁਹੀਏ ਨੇ ਜਿਵੇਂ ਆਣ ਕੇ ਖਬਰ ਦਿੱਤੀ ਹੈ ਔਰ ਸਤਿਗੁਰੂ ਜੀ ਜਿਸ ਪ੍ਰਕਾਰ ਪਤਾ ਲੱਗਣ 'ਤੇ ਆਪਣੀ ਤਰਫੋਂ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ ਜਿਵੇਂ ਬਚਨ ਕਰਦੇ ਹੈ, ਇਹ ਜੋ ਪ੍ਰਸੰਗ ਆ ਰਹੇ ਹਨ ਆਓ ਸ਼ਰਧਾ ਭਾਵਨਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਲਿਜਾ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਰਤ ਚੁਗਿਰਦੇ ਮੋਰਚੇ,
ਜਿਹੜੇ ਚਾਰੇ ਪਾਸੇ ਮੋਰਚੇ ਲਗਾ ਕੇ ਲੜ ਰਹੇ ਸਨ ਪਹਾੜੀਏ,
ਉੱਠਣ ਲੱਗੇ ਜਿਸ ਕਾਲ,
ਜਿਸ ਸਮੇਂ ਫਿਰ ਉਹ ਆਪੋ ਆਪਣਿਆਂ ਮੋਰਚਿਆਂ ਵਿੱਚੋਂ ਆਪਣੇ ਆਕਾਵਾਂ ਦੀਆਂ ਹਦਾਇਤਾਂ ਅਨੁਸਾਰ ਮੋਰਚੇ ਛੱਡ ਕੇ ਉੱਠਣ ਲੱਗੇ।
ਜਵਾਲਾ ਬਮਣੀ ਖਾਲਸੇ,
ਤਾਂ ਫਿਰ ਗੁਰੂ ਕੇ ਖਾਲਸੇ ਨੇ ਆਪਣੀ ਤਰਫੋਂ ਆਪਣੀਆਂ ਬੰਦੂਕਾਂ ਤੋਂ ਗੋਲੀਆਂ ਛੱਡੀਆਂ।
ਕਸ ਕਸ ਤਜੀ ਉਤਾਲ,
ਬੰਦੂਕਾਂ ਵਿੱਚ ਗੋਲੀਆਂ ਕਸ ਕਸ ਕੇ ਛੇਤੀ ਮੋਰਚਿਆਂ ਵਿੱਚੋਂ ਪਹਾੜੀਆਂ ਦੇ ਨਿਕਲਣ 'ਤੇ ਉਹਨਾਂ ਵੱਲ ਛੱਡੀਆਂ ਹਨ।
ਚੌਪਈ ਤਜ ਤਜ ਮੋਰਚਾ ਭਜੇ ਜਿਉਂ ਜਿਉਂ,
ਅਤੇ ਜਿਵੇਂ ਜਿਵੇਂ ਪਹਾੜੀ ਸੈਨਾ ਦੇ ਸਿਪਾਹੀ ਮੋਰਚੇ ਛੱਡ ਛੱਡ ਕੇ ਭੱਜ ਰਹੇ ਹਨ,
ਕਸ ਕਸ ਤੁਪਕ ਪ੍ਰਹਾਰੈ ਤਿਉਂ ਤਿਉਂ,
ਤਿਉਂ ਤਿਉਂ ਗੁਰੂ ਕੇ ਸਿੰਘ ਗੋਲੀਆਂ ਦੇ ਨਿਸ਼ਾਨੇ ਤੱਕ ਤੱਕ ਕੇ ਉਹਨਾਂ ਮੋਰਚਿਆਂ ਵਿੱਚੋਂ ਨਿਕਲਦਿਆਂ ਹੋਇਆਂ ਪਹਾੜੀ ਸਿਪਾਹੀਆਂ ਨੂੰ ਮਾਰਦੇ ਹਨ।
ਲਗ ਲਗ ਗੁਲਕਾਂ ਘਾਇਲ ਹੋਏ,
ਅਤੇ ਗੋਲੀਆਂ ਲੱਗਣ 'ਤੇ ਕਈ ਬਹੁਤ ਸਾਰੇ ਪਹਾੜੀਏ ਮਰੇ ਔਰ ਜ਼ਖਮੀ ਹੋਏ।
ਘਾਵ ਕੁਥਾਏ ਕਿਤਕ ਮਰ ਸੋਏ,
ਅਤੇ ਕਈਆਂ ਨੂੰ ਜੋ ਐਸੀਆਂ ਥਾਵਾਂ 'ਤੇ ਜ਼ਖਮ ਵਾਰ ਖਾਲਸੇ ਵੱਲੋਂ ਗੋਲੀਆਂ ਦੇ ਛੱਡੇ ਹੋਏ ਪੁੜਪੜੀਆਂ ਵਿੱਚ ਜਾਂ ਦਿਲ ਆਦਿਕ 'ਤੇ ਲੱਗੇ ਹਨ, ਜਿਸ ਕਰਕੇ ਮਰ ਕੇ ਉਹਨਾਂ ਨੂੰ ਸਦਾ ਨੀਂਦੇ ਸੌਣਾ ਪਿਆ।
ਪਹੁੰਚ ਹੈ ਸਿੰਘ ਲੁੱਟ ਹੈ ਹਥਿਆਰ ਹੈ,
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਫਿਰ ਉੱਥੇ ਉਹਨਾਂ ਦੇ ਪਾਸ ਪਹੁੰਚਦੇ ਹਨ ਔਰ ਜਿਹੜੇ ਉਹਨਾਂ ਕੋਲ ਹਥਿਆਰ ਹੈ ਉਹ ਲੁੱਟ ਲੈਂਦੇ ਹਨ।
ਜੀਅਤ ਮਿਲ ਹੈ ਕਟਿਆ ਕਰ ਡਰ ਹੈ,
ਜਿਹੜੇ ਅੱਗੋਂ ਜਿਉਂਦੇ ਮਿਲਦੇ ਆ ਉਹਨਾਂ ਨੂੰ ਕੱਟ ਵੱਢ ਕੇ ਸੁੱਟਦੇ ਹਨ।
ਗਈ ਗੁਰੂ ਢਿੱਗ ਸੁੱਧ ਤਬ ਸਾਰੀ,
ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪਹਾੜੀਆਂ ਦੇ ਮੋਰਚਿਆਂ ਵਿੱਚੋਂ ਉੱਠਣ ਦੀ ਇਹ ਸਭ ਖਬਰ ਪਹੁੰਚੀ ਹੈ।
ਤਜ ਤਜ ਮੋਰਚੇ ਜਾਤ ਪਹਾਰੀ,
ਦੱਸਿਆ ਹੈ ਸੁਹੀਏ ਨੇ ਜਾ ਕੇ ਕਿ ਸਤਿਗੁਰੂ ਮਹਾਰਾਜ ਜੀ ਜੋ ਪਹਾੜੀਏ ਹਨ ਉਹ ਆਪਣੇ ਮੋਰਚੇ ਛੱਡ ਛੱਡ ਕੇ ਜਾਣ ਲੱਗੇ ਆ।
ਵੱਡੇ ਮੋਰਚੇ ਹੈ ਜਿਸ ਥਾਨਾ
ਤੇ ਜਿਸ ਥਾਂ ਤੇ ਵੱਡੇ ਆਪਣੇ ਮੋਰਚੇ ਲਗਾ ਕੇ ਪਹਾੜੀ ਸੈਨਾ ਨੇ ਪਹਾੜੀ ਰਾਜਿਆਂ ਰੱਖੇ ਹੋਏ ਸੀ।
ਤਹਿ ਤਹਿ ਥਿਰੇ ਬਣੇ ਸਵਧਾਨਾ
ਤੇ ਉੱਥੇ ਉੱਥੇ ਹੀ ਜੋ ਸਾਵਧਾਨ ਬਣ ਕੇ ਟਿਕੇ ਰਹੇ ਸਨ।
ਘੇਰਾ ਦਿਓ ਪੁਰੀ ਕੋ ਛੋਰ
ਤੇ ਜੋ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਇਹਨਾਂ ਪਹਾੜੀ ਰਾਜਿਆਂ ਨੇ ਆਪਣੇ ਸਿਪਾਹੀਆਂ ਨੂੰ ਮੋਰਚਿਆਂ ਵਿੱਚੋਂ ਉਠਾ ਕੇ ਉਹ ਘੇਰਾ ਛੱਡ ਦਿੱਤਾ ਹੈ।
ਕਾਲ ਲੋਹ ਗੜ ਉਹ ਰਹੇ ਜ਼ੋਰ
ਤੇ ਇਸ ਕਰਕੇ ਇਹ ਸਭ ਹੁਣ ਲੋਹਗੜ੍ਹ ਦੇ ਕਿਲ੍ਹੇ ਵੱਲੋਂ ਦੀ ਜ਼ੋਰ ਪਾ ਕੇ ਆਉਣ ਲੱਗੇ ਆ।
ਇਤਨੇ ਮਹਿ ਗੋਪ ਜੋ ਹਲਕਾਰ
ਤੇ ਇਹਨੇ ਨੂੰ ਗੁਪਤ ਜਿਹੜਾ ਸੁਹੀਆ ਛੱਡਿਆ ਹੋਇਆ ਸੀ ਆਪਣਾ
ਗੁਰ ਢਿੱਗ ਆਏ ਬਿਰਤੰਤ ਉਚਾਰ
ਸਤਿਗੁਰੂ ਜੀ ਦੇ ਪਾਸ ਆਣ ਕੇ ਉਹ ਸਾਰਾ ਹਾਲ ਪਹਾੜੀਆਂ ਵੱਲੋਂ ਜੋ ਤਿਆਰੀਆਂ ਕੀਤੀਆਂ ਹਨ ਆਪਣੇ ਹਾਥੀ ਨੂੰ ਲਿਆਉਣ ਦੀਆਂ ਅਗਲੇ ਦਿਨ ਹੋਣ 'ਤੇ ਜੋ ਉਹਨਾਂ ਨੇ ਆਪਣਾ ਯਤਨ ਆਰੰਭਿਆ ਹੋਇਆ ਇਸ ਗੱਲ ਦੀ ਖਬਰ ਆਣ ਕੇ ਦਿੱਤੀ ਹੈ।
ਪ੍ਰਭ ਜੀ ਅਹ ਵਹਿਰ ਸੁਧ ਜੈਸੀ
ਅਤੇ ਉਸ ਸੂਹੀਏ ਨੇ ਦੱਸਿਆ ਕਿ ਸਤਿਗੁਰੂ ਮਹਾਰਾਜ ਜੀ ਬਾਹਰਲੀ ਜਿਸ ਤਰ੍ਹਾਂ ਦੀ ਘੇਰਾ ਪਾਉਣ ਵਾਲੇ ਪਹਾੜੀ ਰਾਜਿਆਂ ਦੀ ਜੋ ਖਬਰ ਹੈ ਦੱਸਦਾ ਹਾਂ।
ਸੁਨ ਭਿੱਖੀ ਮੈਂ ਕਹਿ ਹਾਂ ਤੈਸੀ
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੋ ਸੁਨੀ ਭਿੱਖੀ ਮੈਂ ਕਹਿ ਹਾਂ ਤੈਸੀ ਜਿਵੇਂ ਦੀ ਮੈਂ ਖਬਰ ਸੁਣੀ ਹੈ ਔਰ ਮੈਂ ਵੇਖੀ ਹੈ ਉਸੇ ਤਰ੍ਹਾਂ ਹੀ ਮੈਂ ਕਹਿ ਕੇ ਤੁਹਾਨੂੰ ਦੱਸਦਾ ਹਾਂ।
ਰਾਤ ਮੋਰਚਾ ਮਾਰਿਓ ਜਬੈ
ਅਤੇ ਜਦੋਂ ਆਪ ਜੀ ਦੇ ਸਿੰਘਾਂ ਨੇ ਰਾਤੀ ਪਹਾੜੀ ਸੈਨਾ ਦੇ ਉੱਪਰ ਜੋ ਮੋਰਚਿਆਂ ਵਿੱਚ ਬੈਠੀ ਹੋਈ ਸੀ ਉਸ 'ਤੇ ਜਦੋਂ ਹੱਲਾ ਕੀਤਾ ਸੀ
ਭੀਮ ਚੰਦ ਦੁੱਖ ਝੂਰਿਓ ਤਬੈ
ਮੋਰਚਿਆਂ ਨੂੰ ਜਦੋਂ ਜਿੱਤਿਆ ਹੈ ਉੱਥੇ ਬੈਠੇ ਹੋਏ ਸਿਪਾਹੀਆਂ ਨੂੰ ਮਾਰਿਆ ਹੈ ਤਾਂ ਫਿਰ ਜੋ ਭੀਮ ਚੰਦ ਕਹਿਲੂਰੀਆ ਦੁਖੀ ਹੋ ਕੇ ਬਹੁਤ ਝੂਰਿਆ।
ਰਾਜੇ ਸਕਲ ਹਕਾਰ ਸਕੇਲੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਭੀਮ ਚੰਦ ਕਹਿਲੂਰੀਏ ਨੇ ਸਭ ਪਹਾੜੀ ਰਾਜਿਆਂ ਨੂੰ ਆਪਣੇ ਕੋਲ ਸੱਦ ਕੇ ਇਕੱਠੇ ਕੀਤਾ।
ਸਮੇਂ ਰਸੋਈ ਕੇ ਜਬ ਮੇਲੇ
ਤੇ ਜਦੋਂ ਰਸੋਈ ਦਾ ਸਮਾਂ ਹੋਇਆ ਭੋਜਨ ਛਕਣ ਦਾ ਉਸ ਵੇਲੇ ਸਭ ਜਦੋਂ ਇਕੱਤਰ ਹੋਏ ਸਨ
ਸਭ ਮਹਿ ਕਹਿਓ ਮਨੋਰਥ ਆਪਣੇ
ਤਾਂ ਭੀਮ ਚੰਦ ਨੇ ਸਭ ਪਹਾੜੀਆਂ ਔਰ ਵਜ਼ੀਰਾਂ ਦੇ ਵਿੱਚ ਆਪਣਾ ਖਿਆਲ ਦੱਸਿਆ ਸੀ।
ਲਸ਼ਕਰ ਹੋਏ ਬਿਲੰਦ ਬਿਖਾਪਨ
ਤੇ ਭੀਮ ਚੰਦ ਨੇ ਦੱਸਿਆ ਕਿ ਇਵੇਂ ਤਾਂ ਸਾਡੀਆਂ ਫੌਜਾਂ ਦਾ ਬਹੁਤਾ ਲਸ਼ਕਰ ਖਪਦਾ ਜਾਂਦਾ ਹੈ।
ਸਰਬ ਸਭਾ ਮਹਿ ਗਰਬ ਬਖਾਨਾ
ਤੇ ਸਾਰੀ ਸਭਾ ਵਿੱਚ ਹੰਕਾਰ ਦੇ ਸਹਿਤ ਹੋ ਕੇ ਫਿਰ ਅੱਗੋਂ ਉਸ ਨੂੰ ਕਿਹਾ
ਪਰਣ ਕੇਸਰੀ ਇਸ ਬਿਧ ਠਾਨਾ
ਤੇ ਕੇਸਰੀ ਚੰਦ ਨੇ ਸਭਾ ਵਿੱਚ ਬੜੇ ਹੀ ਹੰਕਾਰ ਵਾਲੇ ਬੋਲ ਸੁਣਾ ਕੇ ਇਸ ਤਰ੍ਹਾਂ ਦਾ ਪ੍ਰਣ ਕੀਤਾ
ਹੋਤ ਪ੍ਰਾਤ ਕੋ ਹਾਥੀ ਮੇ ਪੇਲਾ
ਤੇ ਇਵੇਂ ਉਹਨੇ ਆਖਿਆ ਕਿ ਜਦੋਂ ਸਵੇਰ ਦਾ ਸਮਾਂ ਹੋਵੇਗਾ ਕੱਲ੍ਹ ਦੇ ਦਿਨ ਮੈਂ ਆਪਣਾ ਜੋ ਬਹੁਤ ਵੱਡਾ ਬਲਵਾਨ ਹਾਥੀ ਹੈ ਉਸ ਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਫਿਰ ਅੱਗੇ ਤੋਰਾਂਗਾ ਅਨੰਦਪੁਰ ਵੱਲ ਨੂੰ
ਦਲ ਕੇ ਸਕਲ ਸੁਭਟ ਸੰਗ ਮੇਲਾ
ਤੇ ਜਿੰਨੇ ਵੀ ਪਹਾੜੀ ਫੌਜਾਂ ਦੇ ਦਲ ਦੇ ਸੂਰਮੇ ਹਨ ਆਪਣੇ ਨਾਲ ਮਿਲਾ ਲਵਾਂਗਾ
ਦੁਆਰ ਲੋਹਗੜ੍ਹ ਕੋ ਤੁੜਵਾਵਾਂ
ਤੇ ਇਵੇਂ ਉਹਨੇ ਇਹ ਪ੍ਰਤਿਗਿਆ ਕੀਤੀ ਆ ਕਿ ਜੋ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਹੈ ਉਹ ਮੈਂ ਆਪਣੇ ਤਕੜੇ ਮਸਤ ਹਾਥੀ ਦੀ ਟੱਕਰ ਮਰਵਾ ਕੇ ਤੜਵਾਵਾਂਗਾ
ਨਤ ਰਾਜਨ ਮਹਿ ਮੁਖ ਨਾ ਦਿਖਾਵਾਂ
ਤੇ ਜੇਕਰ ਮੈਂ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਨਾ ਭੰਨ ਸਕਾਂ ਤਾਂ ਫਿਰ ਆਪਣੇ ਜੋ ਸਾਥੀ ਪਹਾੜੀ ਰਾਜੇ ਹਨ ਇਹਨਾਂ ਵਿੱਚ ਮੂੰਹ ਨਹੀਂ ਵਿਖਾਵਾਂਗਾ
ਘੇਰਾ ਦੇਹੋ ਛੋਰ ਪੁਰ ਘੇਰਾ
ਤੇ ਇਵੇਂ ਉਹਨੇ ਕਹਿ ਦਿੱਤਾ ਹੈ ਕਿ ਜੋ ਅਨੰਦਪੁਰ ਨੂੰ ਤੁਸਾਂ ਘੇਰਾ ਪਾਇਆ ਹੋਇਆ ਆ ਇਹ ਘੇਰੇ ਵਿੱਚੋਂ ਸਭ ਫੌਜਾਂ ਨੂੰ ਉਠਾ ਦਿਓ
ਪਰ ਹੈ ਲੋਹਗੜ੍ਹ ਜੰਗ ਬਡੇਰਾ,
ਤੇ ਲੋਹਗੜ੍ਹ ਦੇ ਕਿਲੇ ਦੇ ਪਾਸ ਬਹੁਤ ਭਾਰੀ ਜੰਗ ਆਪਾਂ ਕਰਾਂਗੇ।
ਤੁਮ ਸਮਰੱਥ ਚਾਹੋ ਤਿਮ ਕਰਹੋ।
ਇਸ ਤਰ੍ਹਾਂ ਦੀ ਇਹ ਪ੍ਰਤੱਗਿਆ ਕੇਸਰੀ ਚੰਦ ਜਸਵਾਲੀਏ ਰਾਜੇ ਨੇ ਆਪ ਜੀ ਵੱਲ ਨੂੰ ਚੜ੍ਹ ਕੇ ਆਉਣ ਦੀ ਮਹਾਰਾਜ ਕੀਤੀ ਹੈ। ਅਤੇ ਆਪ ਜੀ ਤਾਂ ਸਤਿਗੁਰੂ ਜੀ ਸਰਬ ਕਲਾ ਸਮਰੱਥ ਹੋ, ਜਿਵੇਂ ਵੀ ਚਾਹੁੰਦੇ ਹੋ ਤਿਵੇਂ ਹੀ ਕਰ ਸਕਦੇ ਹੋ।
ਕੀਟੀ ਤੇ ਕੁੰਚਰ ਕੋ ਦਰਹੋ,
ਜੇ ਚਾਹੋ ਤਾਂ ਕੀੜੀ ਪਾਸੋਂ ਹਾਥੀ ਨੂੰ ਦਰੜਾ ਸਕਦੇ ਹੋ। ਕੀੜੀ ਨਿਆਈ ਜਿਹੜੇ ਕਮਜ਼ੋਰ ਮਨੁੱਖ ਹਨ ਉਹਨਾਂ ਨੂੰ ਬਾਲ ਬਖਸ਼ਿਸ਼ ਕਰਕੇ ਅਤੇ ਤਗੜੇ ਹਾਥੀ ਦਾ ਮੁਕਾਬਲਾ ਕਰਵਾ ਕੇ ਹਾਥੀ ਦੇ ਉੱਪਰ ਫਤਿਹ ਪਵਾ ਸਕਦੇ ਹੋ।
ਤੂ ਵਿਚਾਰੋ ਗਜ ਕੋ ਆਵਨ,
ਕਮਜ਼ੋਰ ਨੂੰ ਬਲ ਬਖਸ਼ ਕੇ ਉਸ ਪਾਸੋਂ ਹਾਥੀ ਮਰਵਾ ਸਕਦੇ ਹੋ। ਤਾਂ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦੀ ਵਿਚਾਰ ਕਰ ਲਓ, ਜੋ ਬਹੁਤ ਹੀ ਬਲ ਵਾਲੇ ਹਾਥੀ ਦਾ ਆਉਣਾ ਹੋਵੇਗਾ ਇੱਧਰ ਨੂੰ,
ਤਿਸ ਕੋ ਚਹੀਤ ਯਤਨ ਬਨਾਵਨ,
ਅਤੇ ਉਸ ਨੂੰ ਪਛਾੜਨ ਵਾਸਤੇ ਆਪਣੀ ਵੱਲੋਂ ਆਪ ਜੀ ਨੂੰ ਕੋਈ ਯਤਨ ਰਚਣਾ ਚਾਹੀਦਾ।
ਨਤ ਦੁਆਰੇ ਕੋ ਮਸਤਕ ਮਾਰ ਹੈ,
ਨਹੀਂ ਤਾਂ ਮਹਾਰਾਜ ਉਹ ਜੋ ਕੇਸਰੀ ਚੰਦ ਆਪਣਾ ਬਲ ਵਾਲਾ ਹਾਥੀ ਲੈ ਕੇ ਆਵੇਗਾ ਅਤੇ ਉਹ ਹਾਥੀ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਆਪਣਾ ਮੱਥਾ ਮਾਰੇਗਾ।
ਗਾਢੇ ਵੱਡੇ ਕਪਾਟ ਉਖਾਰ ਹੈ,
ਅਤੇ ਜੋ ਬਹੁਤ ਵੱਡੇ ਤਖਤੇ ਹਨ ਦਰਵਾਜ਼ੇ ਦੇ ਉਹ ਉਖਾੜ ਦੇਵੇਗਾ ਟੱਕਰ ਮਾਰ ਕੇ।
ਮਹਾਬਲੀ ਹੈ ਮਸਤ ਸਦਾਈ,
ਸਤਿਗੁਰੂ ਜੀ ਬਹੁਤ ਵੱਡਾ ਬਲੀ ਹੈ ਹਾਥੀ, ਜੋ ਬਹੁਤ ਹੀ ਮਸਤ ਹੋ ਕੇ ਝੂਲਦਾ ਰਹਿੰਦਾ ਹੈ।
ਦ੍ਰਿੜ ਤਰ ਟੱਕਰ ਮਾਰ ਗਿਰਾਈ,
ਅਤੇ ਇਹਨਾਂ ਉਸ ਹਾਥੀ ਵਿੱਚ ਬਲ ਹੈ ਜਿਵੇਂ ਕਿ ਹੋਰ ਵੀ ਤਗੜੇ ਹਾਥੀ ਹੁੰਦੇ ਆ, ਉਹ ਜੇਕਰ ਬਹੁਤ ਦ੍ਰਿੜ ਪੱਕੇ ਰੁੱਖ ਨੂੰ ਟੱਕਰ ਮਾਰਨ ਤਾਂ ਰੁੱਖ ਨੂੰ ਪੁੱਟ ਕੇ ਸੁੱਟ ਦਿੰਦੇ ਆ, ਪਰ ਇਹ ਤਾਂ ਬਹੁਤ ਵੱਡੇ ਤਗੜੇ ਰੁੱਖ ਨੂੰ ਵੀ ਟੱਕਰ ਮਾਰੇ ਤਾਂ ਉਸ ਨੂੰ ਵੀ ਇਹ ਸੁੱਟ ਦੇਣ ਵਾਲਾ ਹਾਥੀ ਹੈ।
ਤੇਹ ਸਮ ਗਜ ਬਲਵੰਤ ਨਾਉਰ,
ਮਹਾਰਾਜ ਜੀ ਜਿਹੋ ਜਿਹਾ ਹਾਥੀ ਜੋ ਕੇਸਰੀ ਚੰਦ ਰਾਜੇ ਕੋਲ ਹੈ, ਇਹੋ ਜਿਹਾ ਬਲ ਵਾਲਾ ਹਾਥੀ ਹੋਰ ਕਿਸੇ ਪਾਸ ਨਹੀਂ ਗਾ।
ਸ਼ਾਹ ਆਦ ਜੇ ਨਿਰਪਤਨ ਠੌਰ,
ਅਤੇ ਹੋਰ ਵੀ ਜਿਹੜੇ ਰਾਜੇ ਹਨ ਜੋ ਮੁਗਲ ਰਾਜੇ ਨੇ ਔਰ ਬਾਕੀ ਦੇ ਪਹਾੜੀ ਰਾਜੇ ਹਨ ਉਹਨਾਂ ਦੇ ਪਾਸ ਵੀ ਅਜਿਹਾ ਹਾਥੀ ਨਹੀਂ ਹੈ।
ਮਹਾਰਾਜ ਸੰਧਿਆ ਅਬ ਹੋਈ,
ਅਤੇ ਸਤਿਗੁਰੂ ਜੀ ਹੁਣ ਤਾਂ ਸ਼ਾਮ ਦਾ ਸਮਾਂ ਹੋ ਗਿਆ।
ਕਰਹੋ ਯਤਨ ਨਿਸਮਹਿ ਅਸ ਕੋਈ,
ਅਤੇ ਰਾਤੋ ਰਾਤ ਹੀ ਇਹੋ ਜਿਹਾ ਕੋਈ ਬਹੁਤ ਕਾਰਗਰ ਯਤਨ ਸੋਚ ਲਵੋ।
ਜਿਤ ਤੇ ਦੁਆਰ ਨਹੀਂ ਗਜ ਆਵੇ,
ਅਤੇ ਜਿਸ ਕਰਕੇ ਜਿਸ ਯਤਨ ਕਰਕੇ ਫਿਰ ਜੋ ਪਹਾੜੀਆਂ ਦਾ ਹਾਥੀ ਹੈ ਉਹ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਤੱਕ ਨਾ ਅੱਪੜ ਸਕੇ।
ਲੱਖ ਹੋ ਸੁਭਟ ਪਿਛਾਰੀ ਧਾਵੈ,
ਅਤੇ ਜਿਸ ਦੇ ਪਿੱਛੇ ਲੱਖਾਂ ਦੀ ਗਿਣਤੀ ਵਿੱਚ ਪਹਾੜੀ ਸੈਨਾ ਨੇ ਆਉਣਾ ਹੈ।
ਸੁਣ ਸਤਿਗੁਰ ਘਟਕਾ ਲਗਮਾਉਣ,
ਅਤੇ ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਸੁਣਿਆ ਤਾਂ ਸਤਿਗੁਰੂ ਮਹਾਰਾਜ ਜੀ ਇੱਕ ਘੜੀ ਦੇ ਸਮੇਂ ਤੱਕ ਚੁੱਪ ਰਹੇ ਹਨ।
ਜਿਨ ਕੇ ਮਨ ਕਿਸ ਕੋ ਕਬ ਭਾਉਣਾ,
ਅਤੇ ਜਿਨ੍ਹਾਂ ਸਤਿਗੁਰਾਂ ਦੇ ਮਨ ਵਿੱਚ ਕਿਸੇ ਦਾ ਵੀ ਕਿਸੇ ਪ੍ਰਕਾਰ ਦਾ ਕਦੇ ਵਾਸਤੇ ਵੀ ਡਰ ਨਹੀਂ ਲੱਗਦਾ।
ਚਿੰਤਮਾਨ ਸਗਰੇ ਹੋਏ ਗਏ,
ਅਤੇ ਇਹਨੇ ਜਦੋਂ ਸੁਣਿਆ ਹੈ ਤਾਂ ਸਭ ਇਸ ਗੱਲ ਦੀ ਚਿੰਤਾ ਦੇ ਸਹਿਤ ਹੋ ਗਏ।
ਫੀਲ ਬਲੀ ਬੜ ਜਾਣਤ ਭਏ,
ਅਤੇ ਸਭ ਨੂੰ ਪਤਾ ਲੱਗਿਆ ਕਿ ਬਹੁਤ ਵੱਡਾ ਬਲ ਵਾਲਾ ਹਾਥੀ ਲੈ ਕੇ ਆਉਣਾ ਹੈ ਪਹਾੜੀਆਂ ਨੇ ਆਪਣੀ ਸੈਨਾ ਸਮੇਤ।
ਗੁਰ ਕਰੁਣਾ ਬਿਨ ਅਰੇ ਨ ਕੋਈ,
ਅਤੇ ਸਤਿਗੁਰੂ ਜੀ ਦੀ ਕਿਰਪਾ ਹੋਵੇਗੀ ਜਿਸ ਉੱਪਰ ਉਹ ਹੀ ਉਸ ਮਸਤ ਹਾਥੀ ਦੇ ਨਾਲ ਮੁਕਾਬਲਾ ਕਰ ਸਕੇਗਾ, ਨਹੀਂ ਤਾਂ ਕਿਰਪਾ ਤੋਂ ਬਿਨਾਂ ਹਾਥੀ ਨਾਲ ਨਹੀਂ ਲੜਿਆ ਜਾ ਸਕਦਾ ਅੜ ਕੇ।
ਸ਼ਸਤਰ ਘਾਵ ਜਿਸਕੇ ਨਹਿ ਹੋਈ।
ਤੇ ਜਿਸ ਦੇ ਉੱਪਰ ਸ਼ਸਤਰ ਦਾ ਵੀ ਕੋਈ ਵਾਰ ਨਹੀਂ ਲਗਾਇਆ ਜਾ ਸਕਦਾ।
ਲੋਹੇ ਸੰਗ ਮੜਿਓ ਤਨ ਜੋਏ,
ਤੇ ਜਿਸ ਦਾ ਸਰੀਰ ਲੋਹੇ ਨਾਲ ਮੜਿਆ ਹੋਵੇਗਾ।
ਕਹਾਂ ਕਹਾਵ ਕੋ ਜਾਨਹਿ ਸੋਏ,
ਤੇ ਜੇਕਰ ਉਸ ਉੱਪਰ ਕੋਈ ਘਾਵ ਵਾਰ ਲਗਾਇਆ ਜਾਵੇ ਤੇ ਇੱਕ ਵਾਰ ਕਰਕੇ ਜ਼ਖਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਜ਼ਖਮ ਨੂੰ ਉਸ ਇੱਕ ਅੱਧੇ ਕੀਤੇ ਹੋਏ ਵਾਰ ਨੂੰ ਉਹ ਕੀ ਮੰਨੇਗਾ, ਕੀ ਜਾਣੇਗਾ।
ਥਿਰੇ ਸਿੰਘ ਗੁਰ ਕੇ ਚਹੁ ਫੇਰੇ,
ਤੇ ਇਸ ਤਰ੍ਹਾਂ ਜਦੋਂ ਸਭ ਨੇ ਸੋਚ ਲਿਆ ਹੈ ਤਾਂ ਸਭ ਗੁਰੂ ਕੇ ਸਿੰਘ ਯੋਧੇ ਜਰਨੈਲ ਸਤਿਗੁਰਾਂ ਦੇ ਦੁਆਲੇ ਬੈਠੇ ਹੋਏ ਨੇ।
ਕਹਿ ਕਹਾਂ ਸਗਰੇ ਮੁਖ ਹੇਰੇ,
ਸਭ ਸਿੰਘ ਸਤਿਗੁਰੂ ਜੀ ਦੇ ਮੁਖੜੇ ਵੱਲ ਦੇਖ ਰਹੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਭਲਾ ਹਾਥੀ ਨੂੰ ਪਛਾੜਨ ਵਾਸਤੇ ਕੀ ਯਤਨ ਦੱਸਦੇ ਹਨ।
ਚਿਤਵਹਿ ਦੀਰਗ ਏਵ ਉਪਾਏ,
ਤੇ ਸੋ ਕੋਈ ਵੱਡਾ ਹੀ ਯਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਕੇ ਦੱਸਣਗੇ।
ਜਿਸ ਤੇ ਦੁਰਦ ਨਿਵਾਰਿਓ ਜਾਏ,
ਤੇ ਜਿਸ ਯਤਨ ਦੁਆਰਾ ਪਹਾੜੀਆਂ ਦੇ ਹਾਥੀ ਨੂੰ ਪਛਾੜਿਆ ਜਾ ਸਕੇ।
ਦੁਨੀ ਚੰਦ ਇਤਨੇ ਮਹਿ ਆਇਓ,
ਤੇ ਇਸ ਤਰ੍ਹਾਂ ਸਭਾ ਸਜੀ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕੇ ਵਿਚਾਰ ਕਰ ਰਹੇ ਨੇ ਤਾਂ ਇਹਨੇ ਨੂੰ ਜੋ ਦੁਨੀ ਚੰਦ ਹੈ ਉਹ ਚੱਲ ਕੇ ਸਭਾ ਵਿੱਚ ਆਇਆ ਪਹੁੰਚਿਆ।
ਲੰਬੋਦਰ ਤਬ ਥੂਲ ਦਿਸਾਇਓ,
ਤੇ ਵੱਡੇ ਪੇਟ ਵਾਲਾ ਹੈ ਔਰ ਇਸ ਪ੍ਰਕਾਰ ਜਾਣੋ ਕਿ ਜੋ ਬਹੁਤ ਥੂਲ ਤਗੜੇ ਭਾਰੀ ਸਰੀਰ ਵਾਲਾ ਹੈ।
ਵੱਡੇ ਜੁਗਮ ਭੁਜ ਦੰਡ ਪ੍ਰਚੰਡੇ,
ਤੇ ਜਿਸ ਦੀਆਂ ਦੋਹੇ ਬਾਹਾਂ ਜੋ ਹਨ ਬਹੁਤ ਹੀ ਬਲ ਵਾਲੀਆਂ ਹਨ, ਡੌਲੇ ਬਲ ਵਾਲੇ ਮਜ਼ਬੂਤ ਹਨ ਜਿਸ ਦੇ।
ਤਿਮ ਛਾਤੀ ਆਯੁਤ ਬਰ ਬੰਡੇ,
ਤੇ ਇਸ ਤਰ੍ਹਾਂ ਬਹੁਤ ਬਲ ਵਾਲਾ ਤੇ ਚੌੜੀ ਛਾਤੀ ਹੈ ਜਿਸ ਦੁਨੀ ਚੰਦ ਦੀ।
ਦੀਰਗ ਬਦਨ ਸ਼ਮਸ਼ ਬਟ ਸੇਤ,
ਤੇ ਸੋ ਉਸਦੇ ਚਿਹਰੇ ਤੇ ਚਿੱਟੇ ਰੰਗ ਦਾ ਜਾਣੋ ਕਿ ਲੰਬਾ ਦਾੜਾ ਵੀ ਹੈ।
ਕੱਟ ਕਸ ਧੋਤੀ ਬਣਿਓ ਸੁਚੇਤ,
ਤੇ ਇਸ ਤਰ੍ਹਾਂ ਕਮਰ ਨਾਲ ਲੱਕ ਨਾਲ ਜੋ ਲੰਗੋਟੀ ਕੱਸੀ ਹੋਈ ਹੈ ਤੇ ਬਹੁਤ ਹੀ ਸਾਵਧਾਨ ਹੋ ਕੇ ਆਇਆ ਹੈ ਦੁਨੀ ਚੰਦ।
ਸੁਣ ਕਰ ਭੋਰ ਹੋਏ ਹੈ ਹੇਲਾ,
ਤੇ ਇਸ ਦੁਨੀ ਚੰਦ ਨੇ ਵੀ ਸੁਣਿਆ ਕਿ ਸਵੇਰ ਹੋਣ ਤੇ ਪਹਾੜੀਆਂ ਨੇ ਇੱਧਰ ਨੂੰ ਸਤਿਗੁਰਾਂ ਵੱਲ ਨੂੰ ਹੱਲਾ ਕਰਕੇ ਆਉਣਾ ਹੈ, ਇਹ ਸੁਣ ਕੇ ਆਇਆ ਹੈ।
ਮਸਤ ਮਤੰਗ ਅਗਰ ਦੇ ਪੇਲਾ,
ਤੇ ਇਸ ਤਰ੍ਹਾਂ ਦਾ ਇਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪਹਾੜੀਆਂ ਨੇ ਆਪਣਾ ਮਸਤ ਹਾਥੀ ਕੱਲ੍ਹ ਨੂੰ ਅੱਗੇ ਤੋਰਨਾ ਹੈ ਇੱਧਰ ਨੂੰ।
ਯਤਨ ਬਨਾਵਨ ਸੁਣ ਬੇਕਾਰਨ,
ਤੇ ਇਸ ਤਰ੍ਹਾਂ ਕਿ ਗੁਰੂ ਮਹਾਰਾਜ ਸਾਹਿਬ ਜੀ ਕਿਹੜਾ ਯਤਨ ਰਚਦੇ ਹਨ, ਇਹ ਸੁਣਨ ਵਾਸਤੇ ਦੁਨੀ ਚੰਦ ਵੀ ਚੱਲ ਕੇ ਆਇਆ ਹੈ।
ਆਇਓ ਪ੍ਰਭ ਕੋ ਕਰਿਓ ਨਿਹਾਰਨ,
ਤੇ ਜਿੱਥੇ ਸਭਾ ਸਜ ਰਹੀ ਹੈ ਸਤਿਗੁਰੂ ਮਹਾਰਾਜ ਸਾਹਿਬ ਦੇ ਆਣ ਕੇ ਇਸ ਨੇ ਦਰਸ਼ਨ ਕੀਤੇ ਹਨ।
ਦੋਨੋ ਜੰਗ ਦੀਰਗਾ ਪਹਾੜੀ,
ਤੇ ਜਿਸ ਦੀਆਂ ਦੋਵੇਂ ਲੱਤਾਂ ਵੀ ਬਹੁਤ ਭਾਰੀ ਬਲ ਵਾਲੀਆਂ ਵੱਡੀਆਂ ਹਨ।
ਗਰ ਸ਼ਮਸ਼ੇਰ ਵਿਸਾਲੀ ਡਾਰੀ,
ਤੇ ਵੱਡੀ ਸ਼ਮਸ਼ੇਰ ਤੇਗ ਵੀ ਇਸ ਦੁਨੀ ਚੰਦ ਨੇ ਆਪਣੇ ਗਲੇ ਵਿੱਚ ਪਹਿਨੀ ਹੋਈ ਹੈ।
ਗੁਰ ਸੰਗਤ ਮਹਿ ਨਿਤ ਵਿਚਰੰਤਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਨਿਤ ਹੀ ਇਹ ਵਿਚਰਨ ਵਾਲਾ ਹੈ।
ਸਦਾ ਤਿਹਾਵਲ ਤੇ ਤ੍ਰਿਪਤੰਤਾ,
ਤੇ ਸਦਾ ਹੀ ਬੜੇ ਆਨੰਦ ਸਹਿਤ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਛਕ ਕੇ ਤ੍ਰਿਪਤ ਹੁੰਦਾ ਹੈ।
ਗਨ ਸਿੱਖਣ ਪਰ ਹੁਕਮ ਕਰੰਤਾ,
ਤੇ ਬਹੁਤੇ ਸਿੱਖਾਂ ਉੱਪਰ ਹੁਕਮ ਸੁਣਾਉਂਦਾ ਹੈ।
ਗੁਰ ਕੀ ਕਾਰ ਲੇਤ ਧਨਵੰਤਾ,
ਤੇ ਧਨ ਵਾਲਾ ਹੈ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਦੇ ਪਾਸੋਂ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਨ ਵਾਲਾ ਹੈ।
ਸਾਲੋ ਸੁੱਤ ਮਸੰਦ ਕੋ ਨੰਦਨ,
ਤੇ ਜੋ ਭਾਈ ਸਾਲੋ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨਿੰਨ ਪਿਆਰੇ ਸੇਵਕ ਹੋਏ ਹਨ ਉਹਨਾਂ ਦੇ ਸਪੁੱਤਰ ਮਸੰਦ ਦਾ ਇਹ ਜੋ ਪੁੱਤਰ ਹੈ ਦੁਨੀ ਚੰਦ, ਇਹ ਵੀ ਜੋ ਮਸੰਦ ਹੈ।
ਜਿਨ ਕੋ ਕਰਹਿ ਹਜ਼ਾਰੋਂ ਬੰਧਨ।
ਤੇ ਜਿਸ ਭਾਈ ਸਾਲੋ ਜੀ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਕਾਰ ਕਰਦੀਆਂ ਰਹੀਆਂ ਹੈ, ਔਰ ਉਹਨਾਂ ਦੀ ਵੰਸ਼ ਵਿੱਚੋਂ ਇਹ ਦੁਨੀ ਚੰਦ ਨੂੰ ਵੀ ਸਤਿਕਾਰਯੋਗ ਮਸੰਦ ਸੰਗਤਾਂ ਵੱਲੋਂ ਸਮਝਿਆ ਜਾਂਦਾ ਹੈ, ਜਿਸ ਕਰਕੇ ਸਭ ਸੰਗਤਾਂ ਦੁਨੀ ਚੰਦ ਦਾ ਹੁਕਮ ਮੰਨਦੀਆਂ।
ਜਿਨ ਕੋ ਕਰਹਿ ਹਜ਼ਾਰੋਂ ਬੰਧਨ,
ਜਿਸ ਕਰਕੇ ਹਜ਼ਾਰਾਂ ਸੰਗਤਾਂ ਦੁਨੀ ਚੰਦ ਨੂੰ ਵੀ ਨਮਸਕਾਰਾਂ ਕਰਦੀਆਂ।
ਨਿਤ ਭੋਗਤ ਸੁਖ ਰਹਿਓ ਕਨਹਿਰੇ,
ਤੇ ਨਿਤ ਹੀ ਸੁਖ ਆਨੰਦ ਮਾਣਦਾ ਔਰ ਪਦਾਰਥਾਂ ਦੇ ਸੁਖ ਭੋਗਦਾ ਰਿਹਾ।
ਸ਼੍ਰੀ ਅੰਮ੍ਰਿਤਸਰ ਵਾਸ ਵਡੇਰੇ,
ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਸ ਇਹਨਾਂ ਦਾ ਵਾਸਾ ਸੀ।
ਆਵਤ ਕੋ ਅਵਲੋਕ ਕਿਰਪਾਲਾ,
ਤੇ ਇਹ ਦੁਨੀ ਚੰਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਭਾ ਵਿੱਚ ਜਦੋਂ ਪਹੁੰਚਿਆ ਤੇ ਆਉਂਦੇ ਹੋਏ ਵੱਲ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੇਖਿਆ ਹੈ।
ਮੁਸਕਾਵਤ ਬੋਲੇ ਤੇ ਸਕਾਲਾ,
ਤਾਂ ਸਤਿਗੁਰੂ ਜੀ ਦੁਨੀ ਚੰਦ ਨੂੰ ਸਭਾ ਵਿੱਚ ਆਇਆ ਵੇਖ ਕੇ ਮੁਸਕਰਾ ਕੇ ਬਚਨ ਕਰਨ ਲੱਗੇ ਹਨ।
ਕਿਆ ਰਾਜਨ ਕੋ ਮਸਤ ਮਤੰਗ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਆਖਦੇ ਨੇ ਕਿ ਖਾਲਸਾ ਜੀ ਪਹਾੜੀ ਰਾਜਿਆਂ ਦੇ ਮਸਤ ਹਾਥੀ ਦੀ ਕੀ ਗੱਲ ਕਰਦੇ ਹੋ ਤੁਸੀਂ?
ਕਹਾਂ ਅਧਿਕ ਤਿਸਕੇ ਬਲ ਅੰਗ,
ਤੇ ਉਸ ਮਸਤ ਹਾਥੀ ਦੇ ਸਰੀਰ ਵਿੱਚ ਕਿੰਨਾ ਕੁ ਜ਼ਿਆਦਾ ਬਲ ਹੋਵੇਗਾ?
ਗੁਰ ਘਰ ਦੁਨੀ ਚੰਦ ਬੜ ਹਾਥੀ,
ਕਿੰਨਾ ਕੁ ਬਹੁਤਾ ਜ਼ਿਆਦਾ ਬਲ ਹੈ ਉਸ ਵਿੱਚ? ਕੋਈ ਇੰਨਾ ਜ਼ਿਆਦਾ ਬਲ ਵੀ ਨਹੀਂ ਹੈ ਕਿ ਜਿਸ ਵਿੱਚ ਜਿਸ ਦੇ ਬਰਾਬਰ ਜਾਂ ਉਸ ਨਾਲੋਂ ਵੱਧ ਸਾਡੇ ਕਿਸੇ ਜੋ ਸੂਰਮੇ ਦੇ ਵਿੱਚ ਬਲ ਨਾ ਹੋਵੇ। ਇਸ ਕਰਕੇ ਸੁਣ ਲਓ ਖਾਲਸਾ ਜੀ, ਗੁਰੂ ਘਰ ਦਾ ਵੀ ਇਹ ਜੋ ਦੁਨੀ ਚੰਦ ਹੈ ਨਾ, ਗੁਰ ਘਰ ਦੁਨੀ ਚੰਦ ਵੱਡ ਹਾਥੀ, ਇਹ ਵੀ ਜਾਣੋ ਕਿ ਵੱਡਾ ਹਾਥੀ ਹੈ, ਜੋ ਹਾਥੀ ਸਮਾਨ ਹੀ ਬਹੁਤ ਬਲ ਵਾਲਾ ਇਸ ਦਾ ਤਗੜਾ ਸਰੀਰ ਹੈ।
ਇਸ ਹੈ ਲੜਾ ਵਹਿਗੇ ਤਿਸ ਸਾਥੀ,
ਤੇ ਅਸੀਂ ਤਾਂ ਇਸ ਦੁਨੀ ਚੰਦ ਨੂੰ ਉਸ ਹਾਥੀ ਦੇ ਨਾਲ ਲੜਾ ਸਕਦੇ ਹਾਂ।
ਮਹਾ ਮਸਤ ਇਹ ਗੁਰਬਲ ਪਾਏ,
ਤੇ ਬਹੁਤ ਇਹ ਵੀ ਮਸਤ ਹੈ, ਜਿਵੇਂ ਮਸਤ ਹਾਥੀ ਆ ਨਾ ਪਹਾੜੀਆਂ ਦਾ, ਤੇ ਇਸੇ ਤਰ੍ਹਾਂ ਇਹ ਵੀ ਬਹੁਤ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਬਲ ਪ੍ਰਾਪਤ ਕਰਕੇ ਮਸਤੀ ਵਿੱਚ ਰਹਿਣ ਵਾਲਾ ਹੈ ਸੂਰਮਾ।
ਅਰਬੇ ਦੇਹ ਨਾ ਲੇਹ ਤਕਾਏ,
ਤੇ ਜੇਕਰ ਇਹ ਜਾਵੇਗਾ ਸੂਰਮਾ ਬਣ ਕੇ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ, ਤਾਂ ਹਾਥੀ ਨੂੰ ਇਹ ਅੜਨ ਨਹੀਂ ਦੇਵੇਗਾ ਤੇ ਉਸ ਨੂੰ ਧੱਕ ਕੇ ਪਛਾੜ ਦੇਵੇਗਾ ਸਾਡਾ ਦੁਨੀ ਚੰਦ।
ਦੁਰਦ ਕੇਸਰੀ ਕੀਟੀ ਸਮ ਹੈ,
ਤੇ ਜੋ ਕੇਸਰੀ ਚੰਦ ਦਾ ਹਾਥੀ ਆ ਨਾ, ਉਹ ਖਾਲਸਾ ਜੀ ਸੁਣ ਲਓ ਕਿ ਇਸ ਦੁਨੀ ਚੰਦ ਹਾਥੀ ਦੇ ਅੱਗੇ ਕੀੜੀ ਸਮਾਨ ਹੀ ਹੋਵੇਗਾ।
ਇਹ ਗਜਰਾਜ ਬਨ ਹੈ ਤਿਸ ਜਮ ਹੈ,
ਤੇ ਇਹ ਜੋ ਦੁਨੀ ਚੰਦ ਹੈ ਇਹ ਬਹੁਤ ਵੱਡਾ ਗਜਰਾਜ ਨਿਆਈ ਹੋਵੇਗਾ, ਐਰਾਵਤ ਹਾਥੀ ਨਿਆਈ ਉਸਦੇ ਅੱਗੇ ਪੇਸ਼ ਆਵੇਗਾ, ਤੇ ਜੋ ਉਹਨਾਂ ਦਾ ਹਾਥੀ ਹੈ ਉਸ ਨੂੰ ਮਾਰਨ ਵਾਸਤੇ ਇਹ ਜਮ ਰਾਜ ਨਿਆਈ ਇਹ ਮੌਤ ਰੂਪ ਹੋ ਕੇ ਉਸਦੇ ਸਾਹਮਣੇ ਹੋ ਕੇ ਟਕਰੇਗਾ।
ਛਿਨ ਮਹੋ ਕਰਹਿ ਸੰਭਾਲਨ ਬਲੀ,
ਤੇ ਇੱਕ ਛਿਨ ਦੇ ਵਿੱਚ ਹੀ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਇਹ ਬਲੀ ਹਾਥੀ ਨੂੰ ਸੰਭਾਲ ਲਵੇਗਾ, ਚਿੱਤ ਕਰ ਦੇਵੇਗਾ, ਉਸਨੂੰ ਹਰਾ ਦੇਵੇਗਾ, ਪਛਾੜ ਦੇਵੇਗਾ।
ਧਰਹਿ ਸਹਾਇ ਖਾਲਸਾ ਭਲੀ,
ਤੇ ਭਲੀ ਤਰ੍ਹਾਂ ਇਹ ਜੋ ਸਾਡਾ ਖਾਲਸਾ ਹੈ ਇਹ ਵੀ ਨਾਲ ਸਹਾਇਤਾ ਕਰੇਗਾ ਦੁਨੀ ਚੰਦ ਦੇ।
ਸਤਿਗੁਰ ਤੇ ਸੁਣ ਕੇ ਸਮੁਦਾਏ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਇਹ ਬਚਨ ਸਮੁੱਚੇ ਖਾਲਸੇ ਨੇ ਸੁਣਿਆ ਹੈ।
ਰਹੇ ਮੋਨ ਨਹਿ ਬਾਕ ਅਲਾਏ,
ਤੇ ਸੁਣ ਕੇ ਸਿੰਘ ਚੁੱਪ ਰਹੇ ਹੈ, ਕਿਸੇ ਨੇ ਕੋਈ ਬਚਨ ਨਾ ਆਖਿਆ।
ਦੁਨੀ ਚੰਦ ਕੋ ਬਦਨ ਪਰੇਖਾ,
ਤੇ ਸੁਣ ਕੇ ਚੁੱਪ ਤਾਂ ਰਹੇ ਹਨ ਪਰ ਦੁਨੀ ਚੰਦ ਦੇ ਮੂੰਹ ਵੱਲ ਵੇਖਣ ਲੱਗੇ ਹਨ।
ਗਤ ਉਤਸਾਹ ਸਭ ਹੈ ਤਬ ਦੇਖਾ,
ਸਿੰਘਾਂ ਨੇ ਵੇਖਿਆ ਹੈ ਕਿ ਸਤਿਗੁਰੂ ਜੀ ਨੇ ਤਾਂ ਦੁਨੀ ਚੰਦ ਨੂੰ ਵੇਖ ਕੇ ਬਹੁਤ ਵੱਡੇ ਮਾਣ ਦੇਣ ਵਾਲੇ ਦਲੇਰੀ ਭਰੇ ਬਚਨ ਆਖ ਦਿੱਤੇ ਆ ਸੂਰਮਾ ਬਣਾਉਣ ਵਾਸਤੇ। ਪਰ ਇਹਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਇਸ ਦਾ ਉਤਸ਼ਾਹ ਜੋ ਸਭ ਨਾਸ ਹੋਇਆ ਨਜ਼ਰ ਆਉਣ ਲੱਗਾ ਹੈ।
ਕਲਗੀ ਧਰ ਕਹਿ ਕਰ ਇਮ ਬਚਨ,
ਤੇ ਇਸ ਤਰ੍ਹਾਂ ਜਦੋਂ ਸਤਿਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਨੇ ਬਚਨ ਕਿਹਾ,
ਜਾਏ ਪ੍ਰਵੇਸ਼ੇ ਸੁੰਦਰ ਸਦਨ,
ਇਹ ਬਚਨ ਜੋ ਦੁਨੀ ਚੰਦ ਪ੍ਰਥਾਏ ਸਤਿਗੁਰਾਂ ਨੇ ਆਖਿਆ ਆ ਕਿ ਖਾਲਸਾ ਜੀ ਸਾਡਾ ਵੀ ਦੁਨੀ ਚੰਦ ਹਾਥੀ ਹੈ, ਪਹਾੜੀਆਂ ਦੇ ਮਸਤ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ। ਇਵੇਂ ਬਚਨ ਕਹਿ ਕੇ ਸੁਣਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਵਾਸ ਅਸਥਾਨ 'ਤੇ ਚਲੇ ਗਏ।
ਅਪਰ ਸਰਬ ਉੱਠ ਉੱਠ ਕਰ ਗਏ,
ਅਤੇ ਹੋਰ ਵੀ ਸਭ ਸਿੰਘ ਸੂਰਮੇ ਉੱਠ ਉੱਠ ਕੇ ਸਭਾ ਵਿੱਚੋਂ ਗਏ ਹਨ।
ਆਪਣੇ ਆਪਣੇ ਥਲ ਥਿਰ ਥਏ,
ਅਤੇ ਆਪੋ ਆਪਣੀਆਂ ਥਾਵਾਂ 'ਤੇ ਤਿਆਰ ਬਰ ਤਿਆਰ ਹੋ ਕੇ ਟਿਕ ਗਏ।
ਦੁਨੀ ਚੰਦ ਸੁਣ ਜਨ ਮਰ ਗਏ,
ਅਤੇ ਦੁਨੀ ਚੰਦ ਦੀ ਸੁਣੋ ਕਿ ਦੁਨੀ ਚੰਦ ਨੇ ਤਾਂ ਭਾਵੇਂ ਸੁਣਿਆ ਹੈ, ਜਾਣੋ ਕਿ ਜਿਵੇਂ ਉਸੇ ਵੇਲੇ ਸੁਣ ਕੇ ਮਰ ਹੀ ਗਿਆ ਹੋਵੇ।
ਕਹਿਬੇ ਬਾਕ ਸਮਰੱਥ ਨਾ ਪਹਿਓ,
ਅਤੇ ਕੋਈ ਬੋਲ ਨਾ ਔੜਿਆ, ਨਾਲ ਹੀ ਡਰ ਗਿਆ ਘਬਰਾ ਗਿਆ ਕਿ ਮੇਰੇ ਬਾਰੇ ਗੱਲ ਕਹਿ ਦਿੱਤੀ ਹੈ ਕਿ ਇਹਨੂੰ ਹਾਥੀ ਨਾਲ ਲੜਾਉਣਾ ਹੈ, ਮਸਤ ਹਾਥੀ ਨਾਲ। ਕਿਸੇ ਬੰਦੇ ਦੇ ਗੱਲ ਹੋਵੇ, ਕਿਸੇ ਇੱਕ ਮਨੁੱਖ ਨਾਲ ਲੜਾਉਣਾ ਹੋਵੇ ਤਾਂ ਵੀ ਕਿਹਾ ਜਾਵੇ ਕਿ ਕਿਸੇ ਇੱਕ ਨਾਲ ਲੜਾਉਣਾ ਆ ਜਾਂ ਫੌਜਾਂ ਨਾਲ ਲੜਾਉਣਾ ਆ। ਇੱਕ ਵੱਡਾ ਭਾਰੀ ਤਗੜੇ ਸਰੀਰ ਵਾਲਾ ਹਾਥੀ ਹੈ ਜਿਸ ਨੂੰ ਸ਼ਰਾਬ ਨਾਲ ਮਸਤ ਕਰਕੇ ਲਿਆਉਣਾ ਆ, ਅਤੇ ਪਹਾੜੀਆਂ ਨੇ ਲੋਹੇ ਦੇ ਤਵੇ ਬੰਨ੍ਹ ਕੇ ਔਰ ਉਸਦੀ ਸੁੰਡ ਨਾਲ ਤਲਵਾਰ ਬੰਨ੍ਹ ਕੇ ਉਸਨੂੰ ਲਿਆਉਣਾ ਹੈ, ਅਤੇ ਉਸ ਨਾਲ ਲੜਾਉਣ ਵਾਸਤੇ ਬਚਨ ਆਖ ਦਿੱਤਾ ਹੈ।
ਕਹਿਬੇ ਬਾਕ ਸਮਰੱਥ ਨਾ ਪਹਿਓ,
ਕੋਈ ਬੋਲ ਨਾ ਬੋਲ ਸਕਿਆ ਦੁਨੀ ਚੰਦ।
ਹੌਲ ਉੱਠਿਓ ਦਿਲ ਧੀਰ ਜਹਾਰੀ,
ਅਤੇ ਦਿਲ ਵਿੱਚ ਬਹੁਤ ਹੌਲ ਉੱਠਿਆ ਆ, ਘਬਰਾਹਟ ਹੋਈ ਹੈ, ਹਿਰਦੇ ਦਾ ਹੌਸਲਾ ਹਾਰ ਦਿੱਤਾ ਹੈ ਦੁਨੀ ਚੰਦ ਨੇ।
ਗਮਨਿਓ ਆਪਣੇ ਸਿਵਰ ਮਜਹਰੀ,
ਤਾਂ ਜਿੱਥੇ ਆਪਣਾ ਡੇਰਾ ਕੀਤਾ ਹੋਇਆ ਉੱਥੇ ਚਲਾ ਗਿਆ ਦੁਨੀ ਚੰਦ।
ਸ਼ੁਸ਼ਕ ਓਠ ਪਰ ਜਿਹਬਾ ਹੇਤ ਫੇਰਤ,
ਅਤੇ ਆਪਣੇ ਸੁੱਕੇ ਬੁੱਲਾਂ 'ਤੇ ਨਾਲ ਜ਼ੁਬਾਨ ਫੇਰਦਾ ਹੈ।
ਪਿਅਰੀ ਪਰੀ ਨ ਕਿਸ ਦਿਸ਼ ਹੇਰਤ,
ਅਤੇ ਮੂੰਹ 'ਤੇ ਪਿਲੱਤਣ ਛਾ ਗਈ, ਘਬਰਾਹਟ ਨਾਲ ਡਰ ਕੇ ਮੂੰਹ ਪੀਲਾ ਹੋ ਗਿਆ ਅਤੇ ਕਿਸੇ ਵੱਲ ਵੀ ਵੇਖਦਾ ਨਹੀਂ ਹੈ।
ਦੀਰਘ ਸਵਾਸ ਲੇਤ ਚਿੱਤ ਚਿੰਤਾ,
ਅਤੇ ਆਪਣੇ ਚਿੱਤ ਵਿੱਚ ਬਹੁਤ ਚਿੰਤਾ ਕਰਦਾ ਹੈ ਅਤੇ ਲੰਮੇ ਸਾਹ ਹੌਕੇ ਭਰਦਾ ਹੈ।
ਇਹ ਕਿਹਾ ਗੁਰੂ ਕਰਿਓ ਬਿਰਤੰਤਾ,
ਅਤੇ ਇਵੇਂ ਸੋਚਦਾ ਕਿ ਸਤਿਗੁਰਾਂ ਨੇ ਕਿਹੋ ਜਿਹਾ ਬਿਰਤਾਂਤ ਸਿਰਜਣ ਵਾਸਤੇ ਮੈਨੂੰ ਹਾਥੀ ਨਾਲ ਲੜਾਉਣ ਵਾਸਤੇ ਗੱਲ ਕਰ ਦਿੱਤੀ ਹੈ।
ਤਰਾਸ ਵਿਸਾਲ ਮਰਨ ਕੋ ਪਹਿਓ,
ਅਤੇ ਇਸ ਤਰ੍ਹਾਂ ਸੋਚਦਿਆਂ ਹੋਇਆ ਮਰਨ ਦਾ ਬਹੁਤ ਹੀ ਦੁਨੀ ਚੰਦ ਨੂੰ ਡਰ ਲੱਗਦਾ ਹੈ।
ਬਿਨ ਹੀ ਮਾਰੇ ਜਨ ਮਰ ਗਏ,
ਮਾਨੋ ਕਿ ਬਿਨਾਂ ਮਾਰਨ ਤੋਂ ਹੀ ਪਹਿਲਾਂ ਹੀ ਇਹ ਮਰ ਗਿਆ ਹੈ ਡਰ ਕੇ।
ਚਿੱਤ ਸੋਚਿਤ ਚਿੰਤਾ ਪਰ ਗਈ,
ਅਤੇ ਇਸ ਤਰ੍ਹਾਂ ਮਨ ਵਿੱਚ ਸੋਚਦਾ ਹੈ, ਹੋਰ ਸਗੋਂ ਸੋਚਾਂ ਸੋਚਦਾ ਚਿੰਤਾ ਦੇ ਸਹਿਤ। ਅਤੇ ਜਦੋਂ ਸਾਧ ਸੰਗਤ ਬੰਦਾ ਚਿੰਤਾਤੁਰ ਹੋਵੇ ਅਤੇ ਚਿੰਤਾ ਦੇ ਸਹਿਤ ਹੋ ਕੇ ਹੋਰ ਸੋਚਾਂ ਸੋਚੀ ਜਾਵੇ ਤਾਂ ਓਨੀ ਸੋਚਾਂ ਸੋਚਣ ਨਾਲ ਚਿੰਤਾ ਕਰਨ ਨਾਲ ਚਿੰਤਾ ਘਟਦੀ ਨਹੀਂ ਸਗੋਂ ਹੋਰ ਵੱਧਦੀ ਜਾਂਦੀ ਹੈ। ਇਸ ਪ੍ਰਕਾਰ ਸੋਚਦਿਆਂ ਸੋਚਦਿਆਂ ਕਿ ਕਿਵੇਂ ਹੋਵੇਗਾ, ਕੀ ਬਣੇਗਾ, ਕਿਵੇਂ ਹਾਥੀ ਨਾਲ ਮੁਕਾਬਲਾ ਕਰ ਸਕਾਂਗਾ, ਕਿਸ ਤਰ੍ਹਾਂ ਦੀ ਮੇਰੀ ਹਾਲਤ ਹੋਵੇਗੀ, ਔਰ ਹੁਣ ਮੈਂ ਬਚਣਾ ਕਿਵੇਂ ਹੈ, ਇੱਥੋਂ ਕਿਵੇਂ ਨੱਠਾਂ, ਕਿਵੇਂ ਬਚਾਂ, ਆਪਣਾ ਬਚਾਅ ਕਿਵੇਂ ਕਰਾਂ, ਇਵੇਂ ਦੀ ਚਿੰਤਾ ਹੋਰ ਵੱਧ ਗਈ।
ਅੰਧੇਰੀ ਨਿਸ ਪ੍ਰਾਪਤ ਪਹੀ,
ਤਾਂ ਜਾਣੋ ਕਿ ਉਹ ਸਮਾਂ ਐਸਾ ਆ ਗਿਆ, ਬਹੁਤ ਹਨੇਰੀ ਰਾਤ ਹੋ ਗਈ ਹੈ।
ਚਿੱਤ ਵਹਿ ਯਤਨ ਬਚਾਉ ਕਿਸ ਦਾਏ,
ਅਤੇ ਆਪਣੇ ਮਨ ਵਿੱਚ ਯਤਨ ਸੋਚਦਾ ਆ ਕਿ ਕਿਹੜਾ ਦਾਅ ਮੈਨੂੰ ਮਿਲੇ ਜਿਸ ਕਰਕੇ ਮੈਂ ਹਾਥੀ ਨਾਲ ਲੜਨ ਤੋਂ ਬਚ ਸਕਾਂ।
ਪ੍ਰਾਤ ਹੋਤ ਮੁਝ ਦੇ ਚਿਰਵਾਏ,
ਅਤੇ ਨਹੀਂ ਤਾਂ ਸਵੇਰ ਹੁੰਦਿਆਂ ਸਾਰ ਕੱਲ੍ਹ ਦਾ ਦਿਨ ਆਉਣ 'ਤੇ ਮੈਨੂੰ ਗੁਰੂ ਜੀ ਹਾਥੀ ਦੇ ਕੋਲੋਂ ਚਿਰਵਾ ਦੇਣਗੇ, ਮਰਵਾ ਦੇਣਗੇ ਉਸ ਨਾਲ ਲੜਾ ਕੇ।
ਜਾਮਨ ਵਿਖੇ ਕਛੂ ਬਣੇ ਆਵੇ,
ਅਤੇ ਇਵੇਂ ਸੋਚਦਾ ਹੈ ਦੁਨੀ ਚੰਦ ਕਿ ਰਾਤ ਦਾ ਹੁਣ ਸਮਾਂ ਹੈ ਅਤੇ ਰਾਤ ਰਾਤ ਹੀ ਕੋਈ ਨਾ ਕੋਈ ਯਤਨ ਹੋ ਸਕਦਾ ਹੈ ਕਿ ਸੁੱਝ ਜਾਵੇ।
ਜੇ ਸ਼੍ਰੀ ਨਾਨਕ ਪ੍ਰਾਨ ਬਚਾਵੈ।
ਜੇਕਰ ਗੁਰੂ ਨਾਨਕ ਦੇਵ ਜੀ ਕਿਰਪਾ ਕਰਕੇ ਮੇਰੇ ਪ੍ਰਾਣਾਂ ਨੂੰ ਬਚਾ ਦੇਣ।
ਚਲੋ ਪਲਾਇਨ ਹੋਇ ਨਿਜ ਦੇਸ਼,
ਤੇ ਇੱਥੋਂ ਮੈਂ ਚਲਿਆ ਜਾਵਾਂ ਅਤੇ ਕਿਸੇ ਤਰ੍ਹਾਂ ਇੱਥੋਂ ਨੱਠ ਕੇ ਆਪਣੇ ਦੇਸ਼ ਵਿੱਚ ਆਪਣੇ ਮਾਝੇ ਦੇ ਇਲਾਕੇ ਵਿੱਚ ਪਹੁੰਚ ਸਕਾਂ।
ਬਚਬੇ ਯਤਨ ਨਾ ਔਰ ਵਿਸ਼ੇਸ਼,
ਤੇ ਇਵੇਂ ਦੁਨੀ ਚੰਦ ਨੇ ਚਿੰਤਾਤੁਰ ਹੁੰਦਿਆਂ ਹੋਇਆ ਸੋਚਿਆ ਕਿ ਜੋ ਬਚਣ ਵਾਸਤੇ ਹੋਰ ਤਾਂ ਕੋਈ ਮੈਨੂੰ ਸ੍ਰੇਸ਼ਟ ਯਤਨ ਨਹੀਂ ਸੁਝਦਾ।
ਸਰਬ ਸਿੰਘ ਭੀ ਹੈ ਦੁਖਵੰਤੇ,
ਤੇ ਜੋ ਸਭ ਸਿੰਘ ਹਨ ਇਹ ਵੀ ਇਹਨਾਂ ਨੂੰ ਵੀ ਜੰਗ ਯੁੱਧ ਕਰਨਾ ਪਵੇਗਾ, ਜਿਸ ਕਰਕੇ ਇਹਨਾਂ ਨੂੰ ਵੀ ਦੁਖੀ ਹੋਣਾ ਪਵੇਗਾ।
ਕਹਾਂ ਸਭਨ ਜੇ ਸਾਥ ਚਲੰਤੇ,
ਤੇ ਸੋਚਿਆ ਹੈ ਕਿ ਸਿੰਘਾਂ ਨੂੰ ਮੈਂ ਆਖਾਂ, ਹੋ ਸਕੇ ਜੇਕਰ ਸਿੰਘ ਮੇਰੀ ਮੰਨ ਜਾਣ ਤਾਂ ਮੇਰੇ ਨਾਲ ਤੁਰ ਪੈਣ।
ਪੂਰਬ ਦਇਆ ਸਿੰਘ ਕੇ ਪਾਸ,
ਇਵੇਂ ਸੋਚ ਕੇ ਦੁਨੀ ਚੰਦ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਪਾਸ ਗਿਆ ਹੈ।
ਪਹੁੰਚਿਓ ਕਰਿਓ ਬਿਰਤੰਤ ਪ੍ਰਕਾਸ਼,
ਪਿਆਰੇ ਦਇਆ ਸਿੰਘ ਜੀ ਦੇ ਕੋਲ ਜਾ ਕੇ ਸਾਰਾ ਹਾਲ ਸੁਣਾਉਣ ਲੱਗਾ।
ਕਹਾਂ ਕਰੀ ਗੁਰ ਰਣ ਕੀ ਕਾਰ,
ਕਹਿੰਦਾ ਹੈ ਕਿ ਗੁਰੂ ਮਹਾਰਾਜ ਸਾਹਿਬ ਨੇ ਜੰਗ ਦੀ ਜੋ ਕਾਰ ਆਰੰਭੀ ਹੋਈ ਹੈ ਇਹ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ।
ਸਿੱਖ ਸੰਗਤ ਨਿਤ ਪ੍ਰਤ ਬਹੁਗਾਰ,
ਸੋ ਭਾਵ ਕਿ ਕਿਹੋ ਜਿਹੇ ਜੰਗ ਯੁੱਧ ਦੇ ਕਾਰਜ ਆਰੰਭੇ ਹੋਏ ਹਨ, ਸੋ ਗੁਰਾਂ ਨੇ ਅਤੇ ਜੋ ਸਿੱਖ ਸੰਗਤਾਂ ਆਉਂਦੀਆਂ ਹਨ, ਸਿੰਘ ਭਰਤੀ ਹੁੰਦੇ ਹੈ, ਇਹਨਾਂ ਨੂੰ ਪਹਾੜੀ ਫੌਜਾਂ ਦੇ ਨਾਲ ਲੜਾ ਕੇ ਸੋ ਇਹਨਾਂ ਦਾ ਅੰਤ ਕਰਵਾਈ ਜਾਂਦੇ ਹਨ, ਸਿੰਘਾਂ ਨੂੰ ਸ਼ਹੀਦ ਕਰਵਾਈ ਜਾਂਦੇ ਹਨ। ਮਹਾਰਾਜ
ਸਭਨ ਸੰਗ ਕਰ ਮਹਿਦ ਬਖੇਰਾ,
ਅਤੇ ਸਭਨਾ ਪਹਾੜੀ ਰਾਜਿਆਂ ਦੇ ਨਾਲ ਬਹੁਤ ਝਗੜਾ ਗੁਰਾਂ ਨੇ ਆਰੰਭਿਆ ਹੋਇਆ ਹੈ, ਉਹਨਾਂ ਦੀ ਅਧੀਨਗੀ ਨਾ ਮੰਨਦਿਆਂ ਹੋਇਆਂ।
ਕਾਜ ਬਿਗਾਰਤ ਵਡਹੋਂ ਵਡੇਰਾ,
ਅਤੇ ਵੱਡਿਆਂ ਤੋਂ ਵੱਡੇ ਜਿਹੜੇ ਕਾਰਜ ਹਨ ਨਾ, ਜੋ ਸੰਧੀ ਕਰਕੇ ਔਰ ਪਹਾੜੀਆਂ ਦੀ ਅਧੀਨਗੀ ਮੰਨ ਕੇ ਸਵਾਰੇ ਜਾ ਸਕਦੇ ਹਨ, ਇਸ ਤਰ੍ਹਾਂ ਦੁਨੀ ਚੰਦ ਨੇ ਖਿਆਲ ਕੀਤਾ ਆ। ਐਸੇ ਜਿਹੜੇ ਕਾਰਜ ਹਨ ਉਹ ਸਤਿਗੁਰੂ ਮਹਾਰਾਜ ਸਾਹਿਬ ਨੇ ਚੜ੍ਹ ਕੇ ਆਉਣ ਵਾਲੇ ਪਹਾੜੀਆਂ ਨਾਲ ਲੜ ਕੇ ਵਿਗਾੜੇ ਹੋਏ ਨੇ।
ਹੋਤ ਪ੍ਰਾਤ ਕੋ ਢੋਵੇ ਹਾਥੀ,
ਅਤੇ ਸਵੇਰ ਦਾ ਜਦੋਂ ਸਮਾਂ ਹੋਵੇਗਾ, ਕੱਲ੍ਹ ਦਾ ਦਿਨ ਆਵੇਗਾ, ਤਾਂ ਪਹਾੜੀਆਂ ਨੇ ਆਪਣਾ ਹਾਥੀ ਸ਼ਰਾਬ ਨਾਲ ਮਸਤ ਕਰਕੇ ਇੱਧਰ ਨੂੰ ਚੜ੍ਹਾ ਕੇ ਲਿਆਉਣਾ।
ਲੱਖ ਹੋਂ ਸੁਭਟਨ ਆਯੁਧ ਸਾਥੀ,
ਅਤੇ ਨਾਲ ਬਹੁਤ ਸਾਰੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਸੂਰਮੇ ਸਿਪਾਹੀ ਵੀ ਚੱਲ ਕੇ ਆਉਣਗੇ।
ਮੇਰੀ ਬਾਤ ਕਹਾਂ ਜੇ ਮਰਿਓ,
ਅਤੇ ਇਵੇਂ ਦੁਨੀ ਚੰਦ ਪਿਆਰੇ ਦਇਆ ਸਿੰਘ ਜੀ ਨੂੰ ਕਹਿੰਦਾ ਆ ਕਿ ਭਾਈ ਸਾਹਿਬ ਦੀ ਜਿਹੜੀ ਜੋ ਇਕੱਲੀ ਮੇਰੀ ਹੀ ਗੱਲ ਨਹੀਂ ਹੈ, ਜੇਕਰ ਮੈਂ ਇਕੱਲਾ ਮਰ ਵੀ ਜਾਵਾਂਗਾ ਤਾਂ ਕੀ ਫਰਕ ਪਏਗਾ।
ਕਤਲ ਸਕਲ ਹੋਇ ਹੈ ਇਮ ਡਰਿਓ,
ਅਤੇ ਮੈਂ ਡਰਿਆ ਇਸ ਕਰਕੇ ਹਾਂ, ਮੈਨੂੰ ਕੇਵਲ ਆਪਣੇ ਮਰਨ ਦਾ ਹੀ ਡਰ ਨਹੀਂ ਹੈ, ਮੈਂ ਤਾਂ ਡਰਦਾ ਇਸ ਗੱਲੋਂ ਵੀ ਹਾਂ ਕਿ ਬਹੁਤ ਸਾਰੇ ਸਿੰਘ ਵੀ ਫਿਰ ਮਰਨਗੇ, ਮੈਂ ਤਾਂ ਪਹਿਲਾਂ ਹਾਥੀ ਨਾਲ ਲੜ ਕੇ ਮਰ ਜਾਵਾਂਗਾ ਅਤੇ ਹਾਥੀ ਨੇ ਫਿਰ ਹੋਰਾਂ ਦਾ ਕਿਹੜਾ ਲਿਹਾਜ਼ ਕਰਨਾ ਹੈ।
ਅਬ ਸਭ ਮਿਲ ਕਰ ਮਸਲਤ ਕੀਜੈ,
ਇਸ ਕਰਕੇ ਹੁਣ ਸਭ ਸਿੰਘ ਮਿਲ ਕੇ ਸਲਾਹ ਕਰ ਲਓ।
ਪ੍ਰਥਮ ਪ੍ਰਾਤ ਤੇ ਸੰਧੀ ਕੀਜੈ,
ਅਤੇ ਕੱਲ੍ਹ ਦਾ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਭੀਮ ਚੰਦ ਕਹਿਲੂਰੀਏ ਦੇ ਨਾਲ ਮਿਲ ਕੇ ਸੰਧੀ ਕਰ ਲਈ ਜਾਵੇ।
ਭੀਮ ਚੰਦ ਢਿਗ ਦੂਤ ਪਠੀਜੈ,
ਅਤੇ ਆਪਣਾ ਜੋ ਦੂਤ ਹੈ ਹਲਕਾਰਾ ਕਹਿਲੂਰੀਏ ਪਹਾੜੀ ਰਾਜੇ ਭੀਮ ਚੰਦ ਪਾਸ ਭੇਜ ਦਿੱਤਾ ਜਾਵੇ, ਉਸ ਨਾਲ ਸੰਧੀ ਕਰਨ ਲਈ, ਉਸਦੀ ਈਨ ਮੰਨਣ ਵਾਸਤੇ।
ਸੰਗਰ ਹੋਤ ਸ਼ਾਂਤ ਵਰਤੀਜੈ,
ਅਤੇ ਜਿਸ ਕਰਕੇ ਜੰਗ ਯੁੱਧ ਹੋਣ ਤੋਂ ਸ਼ਾਂਤੀ ਵਰਤ ਜਾਵੇ।
ਇਮ ਗੁਰ ਮਨ ਹੈ ਤਉ ਢਿਗ ਰਹੀ ਹੈ,
ਅਤੇ ਇਸ ਤਰ੍ਹਾਂ ਦੀ ਇਹ ਸਲਾਹ ਗੁਰੂ ਮਹਾਰਾਜ ਨੂੰ ਤੁਸੀਂ ਦੇ ਦਿਓ, ਜੇਕਰ ਗੁਰੂ ਜੀ ਇਹ ਸਲਾਹ ਮੰਨ ਜਾਣ ਤਾਂ ਸਾਨੂੰ ਗੁਰਾਂ ਦੇ ਪਾਸ ਰਹਿਣਾ ਚਾਹੀਦਾ ਹੈ।
ਨਤ ਨਾਹਕ ਕਿਉ ਪ੍ਰਾਨ ਗਵਈ ਹੈ,
ਅਤੇ ਨਹੀਂ ਤਾਂ ਫਿਰ ਬਿਨਾਂ ਹੀ ਕਾਰਨ ਤੋਂ ਨਿਹੱਕ ਹੀ ਆਪਣੇ ਪ੍ਰਾਣ ਕਿਉਂ ਗਵਾਉਣੇ ਇੱਥੇ ਰਹਿ ਕੇ।
ਦਇਆ ਸਿੰਘ ਭਰਮਿਓ ਤੇ ਸਜਾਨਿਓ।
ਤੇ ਪਿਆਰੇ ਦਇਆ ਸਿੰਘ ਨੇ ਦੁਨੀ ਚੰਦ ਦੇ ਬੋਲ ਜਦੋਂ ਸੁਣਿਆ, ਚਿੱਤ ਵਿੱਚ ਜਾਣਿਆ ਕਿ ਦੁਨੀ ਚੰਦ ਦਾ ਮਨ ਭਰਮ ਗਿਆ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਇਸ ਨੂੰ ਭਰੋਸਾ ਨਹੀਂ ਰਿਹਾ।
ਤੇ ਧੀਰਜ ਦੇ ਬਾਕ ਬਖਾਨਿਓ।
ਤੇ ਧੀਰਜ ਦੇਣ ਵਾਸਤੇ ਪਿਆਰੇ ਦਇਆ ਸਿੰਘ ਜੀ ਨੇ ਬਚਨ ਸੁਣਾਇਆ ਹੈ ਦੁਨੀ ਚੰਦ ਨੂੰ।
ਗੁਰ ਸਰਬੱਗਿਆ ਭਲੀ ਸਭ ਕਰੈ।
ਕਿ ਦੁਨੀ ਚੰਦ ਜੀ ਸੁਣ ਲਓ, ਕਿਉਂ ਡੋਲਦੇ ਹੋ? ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਹਨ, ਜੋ ਵੀ ਸਤਿਗੁਰੂ ਜੀ ਕਰਨਗੇ ਭਲੀ ਹੀ ਕਰਨਗੇ।
ਹੋਣਹਾਰ ਸੋਈ ਚਿੱਤ ਧਰੈ।
ਤੇ ਜੋ ਹੋਣਹਾਰ ਹੋਵੇ, ਹੋ ਕੇ ਰਹਿਣੀ ਹੋਵੇ, ਔਰ ਜਿਸ ਕਾਰਜ ਵਿੱਚ ਸਫਲਤਾ ਹੋਵੇ, ਉਹ ਹੀ ਬਚਨ ਕਰਨ ਵਾਸਤੇ ਸਤਿਗੁਰੂ ਜੀ ਹਿਰਦਿਓਂ ਵਿਚਾਰ ਕੇ ਬਚਨ ਕਰਦੇ ਹਨ, ਪ੍ਰਗਟ ਹੀ ਉਹ ਹੁਕਮ ਆਗਿਆ ਕਰਦੇ ਹਨ ਖਾਲਸੇ ਨੂੰ।
ਤਰਕ ਨ ਤਿਨ ਕੀ ਕਿਰਤ ਮਹਿ ਬਣੈ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਰਦੇ ਹਨ, ਸਤਿਗੁਰਾਂ ਦੀ ਕਰਨੀ ਉੱਪਰ ਕਿਰਤ ਤੇ ਕਿਸੇ ਤਰ੍ਹਾਂ ਵੀ ਸਿੱਖ ਵੱਲੋਂ ਤਰਕ ਨਹੀਂ ਕਰਨੀ ਬਣਦੀ।
ਰਹੋ ਅਨੁਸਾਰੀ ਆਨੰਦ ਸਨੈ।
ਤੇ ਆਨੰਦ ਸਮੇਤ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੁਸਾਰੀ ਹੋ ਕੇ ਰਹੋ।
ਹੁਕਮ ਕਰਹਿ ਸੋ ਮਨਹੋ ਭਲੋ।
ਤੇ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਹਨ, ਉਸ ਵਿੱਚ ਹੀ, ਉਸ ਹੁਕਮ ਨੂੰ ਮੰਨਣ ਵਿੱਚ ਹੀ ਆਪਣਾ ਭਲਾ ਸਮਝਦਿਆਂ ਹੋਇਆਂ ਹੁਕਮ ਮੰਨ ਲਓ।
ਜਿਮ ਤੋ ਰਹਿ ਮਗ ਤਿਮ ਹੀ ਚਲੋ।
ਜਿਮ ਤੋ ਰਹਿ ਮਗ, ਜਿਸ ਤਰ੍ਹਾਂ ਦੇ ਰਸਤੇ ਉੱਪਰ ਤੁਰਨ ਗੁਰੂ ਮਹਾਰਾਜ ਸਾਹਿਬ ਜੀ, ਉਸੇ ਤਰ੍ਹਾਂ ਹੀ ਚੱਲਣਾ ਕਰਨਾ ਚਾਹੀਦਾ, ਸਾਨੂੰ ਚੱਲਣਾ ਚਾਹੀਦਾ ਹੈ।
ਇਮ ਸੁਨ ਉੱਠ ਅਰਪਨ ਢਿੱਗ ਗਇਓ।
ਫਿਰ ਪੜੋ।
ਇਮ ਸੁਨ ਉੱਠ ਅਪਰਨ ਢਿੱਗ ਗਇਓ।
ਇਸ ਤਰ੍ਹਾਂ ਜਦੋਂ ਪਿਆਰੇ ਦਇਆ ਸਿੰਘ ਜੀ ਪਾਸੋਂ ਸੁਣਿਆ ਹੈ ਦੁਨੀ ਚੰਦ ਨੇ, ਤਾਂ ਇਵੇਂ ਸੁਣ ਕੇ ਹੋਰਨਾਂ ਸਿੰਘਾਂ ਪਾਸ ਗਿਆ ਹੈ ਦੁਨੀ ਚੰਦ, ਕਿ ਹੋ ਸਕਦਾ ਪਿਆਰੇ ਦਇਆ ਸਿੰਘ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਹੋਰ ਕਿਸੇ ਨੂੰ ਪ੍ਰੇਰਿਤ ਕਰਾਂ, ਉਹ ਹੀ ਮੇਰੀ ਗੱਲ ਮੰਨ ਜਾਵੇ।
ਇਸ ਬਿਧ ਹੀ ਸੋ ਭਾਖਤ ਭਇਓ।
ਅਤੇ ਜਿਵੇਂ ਪਿਆਰੇ ਦਇਆ ਸਿੰਘ ਜੀ ਨੂੰ ਆਪਣੇ ਨਾਲ ਸਹਿਮਤ ਕਰਨ ਵਾਸਤੇ ਬੋਲ ਸੁਣਾਏ ਸੀ, ਇਸੇ ਤਰ੍ਹਾਂ ਦੇ ਹੀ ਬੋਲ ਹੋਰਾਂ ਸਿੰਘਾਂ ਨੂੰ ਵੀ ਜਾ ਸੁਣਾਉਣ ਲੱਗਾ ਹੈ।
ਧਰਮ ਸਿੰਘ ਸਾਹਿਬ ਸਿੰਘ ਪਾਸੀ।
ਅਤੇ ਇਸੇ ਤਰ੍ਹਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਜੋ ਸਿੰਘ ਹਨ ਉਹਨਾਂ ਦੇ ਪਾਸ ਜਾਂਦਾ ਹੈ, ਪਿਆਰੇ ਧਰਮ ਸਿੰਘ ਜੀ ਦੇ ਪਾਸ, ਪਿਆਰੇ ਸਾਹਿਬ ਸਿੰਘ ਜੀ ਦੇ ਪਾਸ ਵੀ ਗਿਆ ਹੈ।
ਮੁਹਕਮ ਸਿੰਘ ਸਮੀਪ ਪ੍ਰਕਾਸ਼ੀ।
ਔਰ ਪਿਆਰੇ ਮੁਹਕਮ ਸਿੰਘ ਜੀ ਦੇ ਪਾਸ ਵੀ ਆਪਣਾ ਜੋ ਖਿਆਲ ਹੈ ਦੁਨੀ ਚੰਦ ਨੇ ਪ੍ਰਗਟ ਕੀਤਾ ਕਾਇਰਤਾ ਵਾਲਾ।
ਪੰਚੋ ਮੁਕਤੇ ਸਿੰਘ ਜੋ ਬੀਰ।
ਅਤੇ ਜਿਹੜੇ ਮੁਕਤੇ ਸਿੰਘ ਸੂਰਮੇ ਹਨ ਪੰਜਾਂ ਪਿਆਰਿਆਂ ਤੋਂ ਉਪਰੰਤ, ਜਿਨ੍ਹਾਂ ਪੰਜ ਸਿੰਘਾਂ ਨੇ ਅੰਮ੍ਰਿਤ ਛਕਿਆ ਸੀ, ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕੇ ਸੀਸ ਭੇਟਾ ਕੀਤੇ, ਉਹ ਜੋ ਬਹਾਦਰ ਸੂਰਮੇ ਹਨ ਪੰਜੇ ਹੀ ਮੁਕਤੇ ਸਿੰਘ, ਉਹਨਾਂ ਦੇ ਪਾਸ ਵੀ ਜਾ ਕੇ ਉਹਨਾਂ ਨੂੰ ਵੀ ਆਪਣੀਆਂ ਗੱਲਾਂ ਸੁਣਾ ਕੇ ਪ੍ਰੇਰਿਤ ਕਰਨ ਦਾ ਦੁਨੀ ਚੰਦ ਨੇ ਯਤਨ ਕੀਤਾ।
ਭੇਦ ਕਰਨ ਪੱਖ ਹੈ ਸਭ ਤੀਰ।
ਅਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਫਰਕ ਪਾਉਣ ਵਾਸਤੇ, ਸਭਨਾਂ ਨੂੰ ਜੋ ਪ੍ਰੇਰਿਤ ਕਰਨ ਵਾਸਤੇ, ਸਤਿਗੁਰਾਂ ਨਾਲੋਂ ਪਾੜ ਪਾਉਣ ਲਈ ਸਭ ਦੇ ਪਾਸ ਬੋਲ ਸੁਣਾਉਂਦਾ ਹੈ ਦੁਨੀ ਚੰਦ।
ਆਛੀ ਬਾਤ ਮੇਲ ਕਰਵਾਵੋ।
ਇਹ ਕਹਿੰਦਾ ਹੈ ਕਿ ਚੰਗੀ ਗੱਲ ਹੋਵੇਗੀ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਕਰਵਾ ਦਿਓ ਤੁਸੀਂ ਭੀਮ ਚੰਦ ਕਹਿਲੂਰੀਏ ਪਹਾੜੀ ਰਾਜੇ ਨਾਲ।
ਨਾ ਹਿਤ ਗੁਰ ਕੋ ਤਿਆਗ ਪਲਾਵੋ।
ਤੇ ਨਹੀਂ ਤਾਂ ਇਵੇਂ ਕਰੀਏ ਕਿ ਗੁਰੂ ਮਹਾਰਾਜ ਸਾਹਿਬ ਨੂੰ ਛੱਡ ਕੇ ਹੀ ਭੱਜ ਜਾਈਏ।
ਹੋਤ ਪ੍ਰਭਾਤ ਨਾ ਬਾਚਿਓ ਜਾਏ।
ਤੇ ਇਵੇਂ ਤੁਸੀਂ ਸਮਝ ਲਓ ਕਿ ਪਹਿਲਾਂ ਹੀ ਆਪਣੇ ਬਚਨ ਦਾ ਉਪਾਅ ਹੋ ਸਕਦਾ ਹੈ, ਜਾਂ ਤਾਂ ਗੁਰੂ ਮਹਾਰਾਜ ਸਾਹਿਬ ਦੀ ਸੰਧੀ ਕਰਾ ਦਿਓ ਪਹਾੜੀ ਰਾਜਿਆਂ ਨਾਲ, ਅਤੇ ਜਾਂ ਰਾਤੋ ਰਾਤ ਹੀ ਨਿਕਲ ਕੇ ਇੱਥੋਂ ਦੌੜ ਜਾਈਏ, ਨੱਠ ਜਾਈਏ, ਆਪਣੀਆਂ ਜਾਨਾਂ ਬਚਾ ਲਈਏ, ਅਤੇ ਜੇ ਕੱਲ੍ਹ ਦਾ ਦਿਨ ਆ ਗਿਆ ਤਾਂ ਫਿਰ ਨਹੀਂ ਬਚ ਸਕਾਂਗੇ।
ਅਬ ਕਰੀਏ ਬਨ ਜਾਏ ਉਪਾਏ।
ਅਤੇ ਹੁਣ ਜੋ ਕੁਛ ਆਪਣੇ ਬਚਣ ਦਾ ਉਪਾਅ ਹੈ, ਜੇਕਰ ਕਰੀਏ ਤਾਂ ਉਹ ਜੋ ਉਪਾਅ ਹੈ ਉਹ ਸਫਲ ਹੋ ਸਕਦਾ ਸਾਡਾ।
ਲੈਣ ਦੇਣ ਰਾਜਨ ਸੰਗ ਨਾਹੀਂ।
ਅਤੇ ਸੋ ਸਾਡਾ ਕਿਹੜਾ ਕੋਈ ਲੈਣਾ ਦੇਣਾ ਹੈ ਪਹਾੜੀ ਰਾਜਿਆਂ ਨਾਲ?
ਕਿਉਂ ਨਾਹਕ ਮਰੀ ਹੈ ਰਣ ਮਾਹੀ,
ਤੇ ਇਸ ਤਰ੍ਹਾਂ ਦੁਨੀ ਚੰਦ ਆਖਦਾ ਹੈ ਕਿ ਬਿਨਾਂ ਕਾਰਨ ਤੋਂ ਕਿਉਂ ਜੰਗ ਯੁੱਧ ਵਿੱਚ ਐਵੇਂ ਆਪਾਂ ਮਰਨਾ ਹੈ?
ਪੁੰਨ ਉੱਠ ਉਦੇ ਸਿੰਘ ਕੇ ਡੇਰੇ,
ਤੇ ਇਸ ਤਰ੍ਹਾਂ ਪਿਆਰਿਆਂ ਦੇ ਪਾਸ ਵੀ ਜਾ ਕੇ ਸਮਝਾਇਆ ਆ ਕਿ ਸਮਝ ਜਾਈਏ, ਜੇ ਆਪਣਾ ਬਚਾਅ ਚਾਹੁੰਦੇ ਹਾਂ, ਭਲੀ ਚਾਹੁੰਦੇ ਹਾਂ, ਤਾਂ ਫਿਰ ਜਾਂ ਤਾਂ ਗੁਰਾਂ ਨੂੰ ਮਿਲਾ ਦਿਓ ਪਹਾੜੀ ਰਾਜਿਆਂ ਨਾਲ, ਜਾਂ ਰਾਤੋ ਰਾਤ ਭੱਜ ਜਾਈਏ। ਜਦੋਂ ਉਹਨਾਂ ਨੇ ਵੀ ਕੋਈ ਗੱਲ ਨਾ ਸੁਣੀ, ਦੁਨੀ ਚੰਦ ਦੇ ਆਖੇ ਨਾ ਲੱਗੇ, ਤਾਂ ਫਿਰ ਚੱਲ ਕੇ ਜੋ ਭਾਈ ਬਚਿੱਤਰ ਸਿੰਘ ਦੇ ਭਰਾ ਭਾਈ ਉਦੈ ਸਿੰਘ ਹਨ, ਇਹਨਾਂ ਦੇ ਪਾਸ ਆਇਆ।
ਗਮਨਿਓ ਤ੍ਰਾਸਤ ਹਿਰਦੇ ਬਡੇਰੇ,
ਤੇ ਮਨ ਵਿੱਚ ਬਹੁਤ ਡਰਦਾ ਹੋਇਆ ਭਾਈ ਉਦੈ ਸਿੰਘ ਕੋਲ ਪਹੁੰਚਿਆ।
ਚਿੰਤਾ ਆਪਣੀ ਸਕਲ ਪ੍ਰਕਾਸ਼ੀ,
ਸਾਰੀ ਚਿੰਤਾ ਜੋ ਹੈ ਉਹ ਪ੍ਰਗਟ ਕਰਕੇ ਸੁਣਾਈ ਹੈ, ਬੋਲ ਕਹਿ ਕੇ ਭਾਈ ਉਦੈ ਸਿੰਘ ਦੇ ਪਾਸ।
ਕਹਾਂ ਸਹੇਰੀ ਆਪਣ ਬਿਨਾਸ਼ੀ,
ਤੇ ਕਹਿੰਦਾ ਆ ਕਿ ਭਾਈ ਉਦੈ ਸਿੰਘ ਜੀ, ਕਿਸ ਤਰ੍ਹਾਂ ਦੀ ਇਹ ਵਿਪਤਾ ਸਹੇੜ ਲਈ ਹੈ ਗੁਰਾਂ ਨੇ ਆਪਣਾ ਸਾਡਾ ਸਭ ਦਾ ਨਾਸ ਕਰਾਉਣ ਵਾਸਤੇ?
ਅਬ ਲੋ ਕਰ ਕਰ ਓਜ ਵਿਸਾਲਾ,
ਤੇ ਹੁਣ ਤੱਕ ਤਾਂ ਬੜਾ ਬੜਾ ਆਪਣਾ ਬਲ ਕਰਕੇ ਲੜਦੇ ਰਹੇ ਹੋ ਤੁਸੀਂ।
ਬਲ ਬੁੱਧ ਛਲ ਕਰ ਸ਼ਤਰ ਨ ਝਾਲਾ,
ਤੇ ਵੈਰੀਆਂ ਦੇ ਨਾਲ ਯੁੱਧ ਕੀਤਾ ਹੈ, ਦੁਸ਼ਮਣਾਂ ਦਾ ਬਲ ਜੋ ਹੈ ਸ਼ਤਰ ਨ ਝਾਲਾ, ਦੁਸ਼ਮਣਾਂ ਦਾ ਬਲ ਝੱਲਿਆ ਹੈ, ਤੇ ਕਿਸੇ ਪ੍ਰਕਾਰ ਵੀ ਸ਼ਤਰ ਨ ਝਾਲਾ ਵੈਰੀਆਂ ਨੂੰ ਝੱਲਿਆ ਨਹੀਂ ਜਾ ਸਕਿਆ, ਭਾਵ ਸਦਾ ਵਾਸਤੇ ਪਛਾੜਿਆ ਨਹੀਂ ਜਾ ਸਕਿਆ। ਆਪਣਾ ਬਲ ਕੀਤਾ ਹੈ, ਬੁੱਧ ਬਲ ਕਰਕੇ ਵੀ ਬੜੇ ਉਪਰਾਲੇ ਕੀਤੇ ਹਨ ਦੁਸ਼ਮਣਾਂ ਨੂੰ ਭਜਾਉਣ ਦੇ, ਪਛਾੜਨ ਦੇ।
ਸਾਧ ਸਾਧ ਤੋ ਕਹੋ ਸਭ ਭਾਂਤੀ,
ਤੋ ਕਹੋ ਤੈਨੂੰ ਸ਼ਾਬਾਸ਼ ਹੈ, ਸ਼ਾਬਾਸ਼ ਹੈ ਭਾਈ ਉਦੈ ਸਿੰਘ ਸਭ ਤਰ੍ਹਾਂ ਕਰਕੇ।
ਅਰੇ ਓ ਜਹਾਂ ਕਹੇ ਹਤੇ ਅਰਾਤੀ,
ਜਿੱਥੇ ਕਿਤੇ ਵੀ ਜਦੋਂ ਵੀ ਯੁੱਧ ਕਰਨ ਦਾ ਮੌਕਾ ਬਣਿਆ ਆ, ਉਸ ਵੇਲੇ ਤੂੰ ਜੋ ਚੜ੍ਹ ਕੇ ਆਉਣ ਵਾਲੀਆਂ ਫੌਜਾਂ ਦੇ ਨਾਲ ਲੜਦਾ ਰਿਹਾ ਹੈ, ਉਹਨਾਂ ਦਾ ਨਾਸ ਕੀਤਾ ਹੈ ਤੂੰ।
ਆਏ ਭਈ ਅਬ ਘਾਤ ਕੁਫੇਰੀ,
ਤੇ ਹੁਣ ਜਾਣ ਲੈ ਕਿ ਬਹੁਤ ਹੀ ਔਖਾ ਸਮਾਂ ਆ ਬਣਿਆ ਹੈ।
ਬਚ ਹੈ ਸਕਲ ਜੇ ਲਿਹੋ ਮਤ ਮੇਰੀ,
ਜੇਕਰ ਮੇਰੀ ਮਤ ਧਾਰਨ ਕਰ ਲਵੇਂ, ਸਿੱਖਿਆ ਸੁਣ ਲਵੇਂ, ਮੇਰੀ ਸਿੱਖਿਆ ਮੰਨ ਲਵੇਂ, ਤਾਂ ਆਪਣਾ ਸਭ ਦਾ ਹੀ ਬਚਾਅ ਹੋ ਸਕੇਗਾ।
ਨਤ ਹੋਏ ਭੋਰ ਪਰੇ ਕਮਸਾਨਾ,
ਤੇ ਦੁਨੀ ਚੰਦ ਇਵੇਂ ਭਾਈ ਉਦੈ ਸਿੰਘ ਨੂੰ ਸਮਝਾਉਂਦਾ ਹੈ ਕਿ ਨਹੀਂ ਤਾਂ ਸਵੇਰ ਹੋਣ 'ਤੇ ਬੜਾ ਹੀ ਘਮਸਾਨ ਦਾ ਯੁੱਧ ਮੱਚੇਗਾ।
ਢੋਏ ਜਬ ਹੈ ਹਾਥੀ ਮਸਤਾਨਾ,
ਜਦੋਂ ਆਪਣਾ ਮਸਤ ਹਾਥੀ ਇੱਧਰ ਨੂੰ ਨੇੜੇ ਲੋਹਗੜ੍ਹ ਦੇ ਕਿਲ੍ਹੇ ਦੇ ਪਾਸ ਉਹ ਟੁਕਾ ਦੇਣਗੇ, ਕਰ ਦੇਣਗੇ।
ਮੋਹੇ ਮਾਰੇ ਪੂਰਬ ਬਿਨ ਆਈ,
ਤਾਂ ਪਹਿਲਾਂ ਤਾਂ ਬਿਨ ਆਈ ਮੌਤੇ ਮੈਨੂੰ ਮਰਵਾਉਣਗੇ ਗੁਰੂ ਜੀ।
ਪੁੰਨ ਤਿਮਹੀ ਸਭ ਸੀਸ ਬਿਹਾਈ,
ਤੇ ਫਿਰ ਸਭਨਾਂ ਦੇ ਸਿਰ ਉੱਪਰ ਵੀ ਮੇਰੇ ਵਾਲੀ ਹਾਲਤ ਜੋ ਹੈ ਮਸਤ ਹਾਥੀ ਦੇ ਚੱਲ ਕੇ ਆਉਣ 'ਤੇ ਜੋ ਹੈ ਉਹ ਗੁਜ਼ਰੇਗੀ।
ਗੜ ਟੁੱਟੇ ਪੁੰਨ ਬਚੇ ਨ ਕੋਈ,
ਤੇ ਜੇਕਰ ਕਿਲ੍ਹਾ ਜਦੋਂ ਟੁੱਟ ਜਾਵੇਗਾ ਤੇ ਕਿਲ੍ਹੇ ਨੂੰ ਭੰਨ ਲਵੇਗਾ ਮਸਤ ਹਾਥੀ, ਦਰਵਾਜ਼ੇ ਭੰਨ ਦਿੱਤੇ ਜਾਣਗੇ, ਤਾਂ ਫਿਰ ਕਿਸੇ ਕੋਲੋਂ ਵੀ ਬਚਿਆ ਨਹੀਂ ਜਾਵੇਗਾ।
ਲੱਖਾਂ ਸੁਭਟ ਖੜਗ ਰਣ ਹੋਈ,
ਤੇ ਲੱਖਾਂ ਹੀ ਸੂਰਮਿਆਂ ਦੇ ਨਾਲ ਫਿਰ ਆਪਣਾ ਸਿੰਘਾਂ ਦਾ ਜੰਗ ਹੋਵੇਗਾ।
ਇਮ ਵਿਚਾਰ ਤੇਰੇ ਢਿੱਗ ਮਿਲਾ,
ਤੇਗ ਆਦਿਕ ਸ਼ਸਤਰਾਂ ਦੇ ਨਾਲ ਯੁੱਧ ਕਰਨਾ ਪਏਗਾ, ਤੇ ਇਵੇਂ ਵਿਚਾਰ ਕਿ ਭਾਈ ਉਦੈ ਸਿੰਘ ਮੈਂ ਤੇਰੇ ਕੋਲ ਆਇਆ ਹਾਂ।
ਗੁਰ ਸਮਝਾਏ ਲੇਹੋ ਅਬ ਭਲਾ,
ਤੇ ਹੁਣ ਵੀ ਗੁਰੂ ਮਹਾਰਾਜ ਸਾਹਿਬ ਨੂੰ ਸਮਝਾ ਲਓ, ਪਹਾੜੀ ਰਾਜਿਆਂ ਨਾਲ ਮਿਲਣ ਵਾਸਤੇ, ਸੰਧੀ ਕਰਨ ਵਾਸਤੇ, ਤਾਂ ਆਪਣਾ ਫਿਰ ਭਲਾ ਹੋ ਜਾਵੇਗਾ, ਅਸੀਂ ਬਚ ਸਕਾਂਗੇ।
ਕਹਿਓ ਜੋ ਹਮਰੋ ਮਨ ਹੈ ਮਿਲੀਐ,
ਤੇ ਜੇਕਰ ਜੋ ਮੈਂ ਤੁਹਾਨੂੰ ਕਿਹਾ ਹੈ ਨਾ ਉਹ ਮੇਰਾ ਕਹਿਆ ਮੰਨ ਲਓ, ਤਾਂ ਜੋ ਪਹਾੜੀ ਰਾਜਿਆਂ ਨਾਲ ਮਿਲਾਪ ਕਰ ਲਈਏ।
ਨਤ ਤਜ ਦੇਸ਼ ਆਪਣੇ ਚਲੀਐ,
ਨਹੀਂ ਤਾਂ ਗੁਰਾਂ ਨੂੰ ਛੱਡ ਕੇ ਆਪੋ ਆਪਣੇ ਦੇਸ਼ਾਂ ਨੂੰ, ਟਿਕਾਣਿਆਂ ਨੂੰ ਪਹੁੰਚ ਜਾਈਏ ਭੱਜ ਕੇ ਇੱਥੋਂ।
ਕਹਾਂ ਏਕਾਕੀ ਗੁਰ ਕਰ ਲੈਂਗੇ,
ਤੇ ਇਸ ਤਰ੍ਹਾਂ ਦੀ ਇਹ ਖੋਟੀ ਸਲਾਹ ਸੁਣਾਉਂਦਾ ਹੈ ਉਹਨਾਂ ਸੂਰਮਿਆਂ ਨੂੰ ਜਿਹੜੇ ਸੂਰਮਿਆਂ ਨੇ ਸਤਿਗੁਰਾਂ ਦੇ ਪਾਸ ਰਹਿਣਾ ਹੀ ਮੰਡਿਆ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਨ ਮਨ ਧਨ ਕਰਕੇ ਸਮਰਪਿਤ ਹੋਏ ਰਹਿੰਦੇ ਹਨ ਸਦਾ ਵਾਸਤੇ, ਅਤੇ ਕਈ ਜੰਗਾਂ ਯੁੱਧਾਂ ਵਿੱਚ ਹਿੱਸਾ ਜਿਨ੍ਹਾਂ ਨੇ ਲਿਆ ਹੈ, ਆਪਣੇ ਸੰਬੰਧੀਆਂ ਦਾ ਮੋਹ ਤਿਆਗਿਆ ਹੋਇਆ ਹੈ, ਆਪਣੀ ਦੇਹੀ ਦੇ ਨਾਲੋਂ ਮੋਹ ਛੱਡਿਆ ਹੋਇਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸੋ ਸੀਸ ਭੇਟਾ ਕੀਤੇ ਹੋਏ ਹਨ ਜਿਨ੍ਹਾਂ ਨੇ, ਭਲਾ ਇਹਨਾਂ ਨੂੰ ਸਿੰਘਾਂ ਨੂੰ ਕਿਵੇਂ ਇਹ ਭਰਮਾ ਸਕਦਾ ਸੀ। ਅਤੇ ਕਹਿੰਦਾ ਹੈ ਕਹਾਂ ਇਕਾਕੀ ਗੁਰ ਕਰ ਲੈਣਗੇ, ਕਿ ਗੁਰੂ ਮਹਾਰਾਜ ਇਕੱਲੇ ਕੀ ਕਰ ਲੈਣਗੇ, ਜੇਕਰ ਆਪਾਂ ਸਭ ਸਾਥ ਛੱਡ ਕੇ ਦੌੜ ਗਏ ਤਾਂ
ਸਿੱਖ ਸੰਗਤ ਬਿਨ ਕਹਾਂ ਲੜਾਂਗੇ,
ਜਦੋਂ ਸਿੱਖ ਸੰਗਤਾਂ ਹੀ ਨਾ ਕੋਲ ਰਹਿਣਗੀਆਂ, ਸਭ ਸਿੰਘ ਸਾਥ ਛੱਡ ਕੇ ਨੱਠ ਜਾਣਗੇ, ਤਾਂ ਫਿਰ ਕਿੱਥੋਂ ਕਿਸ ਨਾਲ ਫਿਰ ਲੜ ਸਕਣਗੇ ਚੜ੍ਹ ਕੇ ਆਏ ਹੋਏ ਨਾਲ,
ਜਾਂ ਤੇ ਮਿਲ ਸਕਰੇ ਜੇ ਕਹੋ।
ਤੇ ਇਸ ਕਰਕੇ ਸਭ ਇਕੱਠੇ ਹੋ ਕੇ ਜੇਕਰ ਗੁਰੂ ਮਹਾਰਾਜ ਨੂੰ ਤੁਸੀਂ ਸਮਝਾ ਦਿਓ ਤਾਂ
ਸੰਦ ਕਰੋ ਜੀਵਤ ਬਚ ਰਹੋ।
ਤੇ ਇਹ ਸਿੱਖਿਆ ਸਮਝਾਉਣੀ ਹੈ ਗੁਰਾਂ ਨੂੰ ਕਿ ਪਹਾੜੀ ਰਾਜਿਆਂ ਨਾਲ ਸੰਧੀ ਕਰ ਲਓ, ਉਹਨਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਮਿਲਾਪ ਕੀਤਾ ਜਾਵੇ, ਜੋ ਸ਼ਰਤਾਂ ਉਹ ਕਹਿੰਦੇ ਹਨ ਉਹਨਾਂ ਦੀਆਂ ਸ਼ਰਤਾਂ ਮੰਨ ਲਈਆਂ ਜਾਣ, ਉਹਨਾਂ ਦੀ ਅਧੀਨਗੀ ਕਬੂਲ ਲਈ ਜਾਵੇ, ਅਤੇ ਜਿਸ ਕਰਕੇ ਆਪਾਂ ਸਭ ਜਿਉਂਦੇ ਬਚੇ ਰਹਾਂਗੇ। ਦੁਨੀ ਚੰਦ ਤਾਂ ਇਵੇਂ ਕਹਿੰਦਾ ਹੈ ਸਾਧ ਸੰਗਤ, ਜਿਵੇਂ ਕਿ ਸਦਾ ਵਾਸਤੇ ਫਿਰ ਅਮਰ ਰਹਿਣਾ ਹੋਵੇ, ਸਾਥ ਛੱਡ ਕੇ ਭੱਜ ਜਾਣ ਨਾਲ, ਅਤੇ ਸਦਾ ਸਦਾ ਵਾਸਤੇ ਜਿਵੇਂ ਸਰੀਰਾਂ ਦੀ ਜੋ ਉਮਰਾਂ ਹਨ ਉਹ ਭੋਗਣੀਆਂ ਹੋਣ, ਜਿਵੇਂ ਇਵੇਂ ਆਖਦਾ ਹੈ। ਇਸ ਤਰ੍ਹਾਂ ਦੀ ਖੋਟੀ ਸਲਾਹ ਦੇਣ ਦਾ ਯਤਨ ਕੀਤਾ ਹੈ, ਆਪਣੇ ਬਚਾਅ ਵਾਸਤੇ ਬੜੇ ਉਪਰਾਲੇ ਕੀਤੇ ਆ। ਪਹਿਲਾਂ ਪਿਆਰਿਆਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਫਿਰ ਭਾਈ ਉਦੈ ਸਿੰਘ ਦੇ ਪਾਸ ਵੀ ਆਇਆ ਹੈ। ਸੋ ਪਰ ਇਹਨਾਂ ਨੇ ਵੀ ਅੱਗੋਂ ਜਿਵੇਂ ਸੂਰਬੀਰਤਾ ਵਾਲੇ ਬਚਨ ਸੁਣਾਏ ਹਨ, ਭਾਈ ਉਦੈ ਸਿੰਘ ਨੇ ਵੀ ਦੁਨੀ ਚੰਦ ਨੂੰ ਸਮਝਾਇਆ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਨੇ ਤੇਰੇ ਨਾਲ ਮਖੌਲ ਨਹੀਂ ਕੀਤਾ, ਜੋ ਸਤਿਗੁਰਾਂ ਨੇ ਬਚਨ ਆਖਿਆ ਨਾ, ਸਤਿਗੁਰਾਂ ਦੇ ਬਚਨ ਸੱਚੇ ਹਨ। ਸਮਰੱਥ ਨੇ ਮਹਾਰਾਜ ਜੇਕਰ ਕਿਹਾ ਸਤਿਗੁਰਾਂ ਨੇ ਕਿ ਇਹ ਵੀ ਸਾਡਾ ਤਗੜਾ ਹਾਥੀ ਹੈ, ਉਸ ਹਾਥੀ ਨੂੰ ਪਛਾੜ ਸਕਦਾ ਹੈ, ਤਾਂ ਜ਼ਰੂਰ ਪਰ ਜ਼ਰੂਰ ਤੂੰ ਉਸ ਮਸਤ ਹਾਥੀ ਨੂੰ ਪਛਾੜ ਸਕੇਗਾ, ਤੇਰੇ ਵਿੱਚ ਇੰਨਾ ਮਹਾਰਾਜ, ਜੇਕਰ ਤੂੰ ਸਤਿਗੁਰੂ ਜੀ ਦੇ ਉੱਪਰ ਭਰੋਸਾ ਰੱਖੇਗਾ ਤਾਂ ਬਲ ਜ਼ਰੂਰ ਬਖਸ਼ਣਗੇ, ਭਰੋਸਾ ਰੱਖ, ਇਵੇਂ ਦੀ ਸਿੱਖਿਆ ਜਿਵੇਂ ਸੁਣਾਈ ਹੈ। ਪਰ ਦੁਨੀ ਚੰਦ ਨੇ ਨਹੀਂ ਮੰਨੀ। ਸੋ ਦੁਨੀ ਚੰਦ ਦੇ ਨਾਲ ਜਿਹੜੇ ਆਏ ਹੋਏ, ਜਿਹੜੇ ਦੁਨੀ ਚੰਦ ਦੇ ਆਖੇ ਲੱਗੇ, ਉਹ ਨਾਲ ਤੁਰ ਪਏ ਸਾਥ ਛੱਡ ਕੇ, ਜਿਵੇਂ ਭੱਜਦਾ ਹੈ ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਸੋ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਣ ਹਾਰ ਹੋ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨ ਜੀ।
ਕਹਾਂ ਇਕਾਕੀ ਗੁਰ ਕਰ ਲੈਂਗੇ, ਸਿੱਖ ਸੰਗਤ ਬਿਨ ਕਹਾਂ ਲੜਾਂਗੇ, ਜਾਂ ਤੇ ਮਿਲ ਸਗਰੇ ਜੇ ਕਹੋ, ਸਿੰਧ ਸੰਧ ਕਰੋ ਜੀਵਤ ਬਚ ਰਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।